ਧਿਆਨ ਚਿਤ ਲਾਇਆ ਦਿਨ ਬੈਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਆਧਾਰਾ ਰਹਾਓ ਬਹੁ ਕਬੀਰ ਖੋਜੋ ਸਮਾਨ ਰਾਮ ਸਮਾਨ ਨਾ ਦੇਖੋ ਆਨ ਨਾਮ ਜੋਗ ਧਿਆਨ ਚਿਤ ਲਾਇਆ
ਕਰਮ ਸਤਿਕਾਰ ਯੋਗ ਸਤਿਗੁਰੂ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਸਾਧ ਸੰਗਤ ਜੀਓ ਪਵਿੱਤਰ ਬਾਣੀ ਦੇ ਵਿਚਾਰ ਕਰਨ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਵਾਸਤੇ ਸਤਿਗੁਰੂ ਦੇਵ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਗੁਰਮੰਤਰ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਪਿਆਰ ਅਤੇ ਸਤਿਕਾਰ ਸਹਿਤ ਉਚਾਰਨਾ ਕਰਨ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਕਲਯੁਗੀ ਜੀਵਨ ਦੇ ਉਧਾਰ ਲਈ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਇਸ ਤਰ੍ਹਾਂ ਫਰਮਾਨ ਕਰਦੀ ਹੈ
ਨਾਮ ਹੈ ਜੋ ਧਿਆਨ ਚਿਤ ਲਾਇਆ
ਹਿੰਦੁਸਤਾਨੀ ਦੇ ਲੋਕਾਂ ਨੇ ਪਰਮੇਸ਼ਵਰ ਦੀ ਪ੍ਰਾਪਤੀ ਦੇ ਦੋ ਮਾਰਗ ਖੋਜੇ ਨੇ ਇੱਕ ਧਿਆਨ ਦਾ ਮਾਰਗ ਹੈ ਇੱਕ ਪ੍ਰੇਮ ਦਾ ਮਾਰਗ ਹੈ ਜੋਗੀਆਂ ਦਾ ਰਸਤਾ ਧਿਆਨ ਦਾ ਹੈ ਮੀਰਾਂ ਦਾ ਰਸਤਾ ਛੋਰਦਾਰ ਦਾ ਰਸਤਾ ਪ੍ਰੇਮ ਦਾ ਹੈ ਕਬੀਰ ਜੀ ਆਪਣੀ ਬਾਣੀ ਵਿੱਚ ਜੋਗੀਆਂ ਦੀ ਦਸ਼ਾ ਤੱਕ ਕਿਉਂਕਿ ਜੋਗ ਨਾਮ ਜੁੜਨ ਦਾ ਹੈ ਜੋਗੀ ਜੁੜੇ ਤਾਂ ਸਹੀ ਪਰ ਬਜਾਏ ਈਸ਼ਵਰ ਦੇ ਨਾਲ ਜੁੜਨ ਦੇ ਉਹ ਕਰਾਮਾਤਾਂ ਨਾਲ ਜੁੜ ਗਏ اور ردیاں سدھیاں جڑ گئے پر سنسار دے لوگاں نوں ٹھیک مارگ درشن نہ کر سکے. سنسار دے لوگاں نوں جو بھی ڈرانے سن انہاں دے شراب تو ڈردے لوگ کوئی کچھ کردے سن جو جوگی لوگ پہلے سن. اس گل دی صاف پوتر بانی کردی ہے صاحب شری گرو امرداس پاتشاہ جی دے سمے ایک جوگی ہے جس نو تپا کر کے پکارے جاندے. ستگرو پاتشاہ نے اس بارے بچن کہے نے تپا نہ ہوئی اندروں لوبھی نت مایا نو پھرا جج مالیا. کہنے وہ تپا نہیں ہو سکتا جڑا اندروں لوبھی ہو جائے, وہ جوگی نہیں ہو سکتا جس دے اندر لوب آ جائے. جڑے ہوئے پرش تا تیاگ کردے نے لوب نہیں کردے. جوگیاں دی چرچا صاحب شری گرو نانک پاتشاہ نال بھی ہوئی ہے. بھائی گرداس جی نے بھی اپنی بانی وچ اے شبد کہے نے کہ سدھ شبھ بیٹھے پرگتی کون جگت کو پار اتارا. جو بھی لوگ کیول بھکھیا لین لئی اور لوگاں تو چنگے پدارتھ لین لئی لوگاں دے گھراں وچ جاندے نے انہاں دی سنسار نال کوئی سانجھ نہیں ہے. کبیر جی اپنی بانی چ کہندے نے کہ میں جوگ نہیں کیتا, میں دھیان نہیں کیتا. جوگیاں دی کھوج پاویں بہت ہے پر ایشور دی پراپتی والے جوگی لوگ جڑے پرمیشور نال جڑ سکن انہاں دی گنتی بہت گھٹ ہوئے گی. اور بہتے لوگ تن دی کھوج کر سکے. جوگیاں نے اس تن وچ کتنے چکر نے, اس شریر وچ کتنیاں ناڑیاں نے, اس شریر وچ کتنے پردے نے, اجہی کھوج جوگیاں نے کیتی ہے. اج وی بانی وچ جوگیاں دی گل ہوندی ہے. جوگیاں دے کہے ہوئے انیکاں شبد کیڑے گرو پاتشاہ نے بانی وچ لکھے نے وہ جوگیاں نال چلتا ہے. گرو نانک پاتشاہ دی پوتر بانی سدھ گوشت. جوگی پاتشاہ تے سوال کردے نے, ستگرو جواب دیندے نے. جوگی اپنے سمے وچ پوجے جاندے سن, ستکارے جاندے سن, پر گرو نانک پاتشاہ نے سنسار دے لوگاں نوں ایک گل سمجھائی کہ رد سدھ سب مول ہے, نام نہ بسے من آئے. یا سنسار دے لوگاں نوں ایک گل کہی کہ رد سدھ اورا ساد, ردیاں سدھیاں وچ پیا ہوا منکھ نرمکار دے در تک نہیں پہنچ سکدا. ردی وچ پے کے سدھیاں وچ پے کے کسے نوں قابو چ کرنا, کسے نوں ہرانا, کسے نوں جتنا ہے, اس تو اگے کچھ نہیں ہے. لوگاں نوں ور دینے نے تے لوگاں نوں شراب دینے نے. اس تو اگے ردیاں سدھیاں سوائے اس گل دا کہ بڑیاں ردیاں سدھیاں نے منک نوں اگے نہیں لے کے جا سکدیاں. سہ ستگرو پاتشاہ نے پوتر بانی وچ अनेकां थावां ते दे शब्द कहे ने जिस विच उन्हां ने यह गल कही है. जोगियां दे तिन मुंडा संतोख सरम पत झोली ध्यान की कर है बपूत खिंथा काल कुआरी काया जुगत डंगा प्रतीत आई पंथी सगल जमाती मन जीता जग जीत आदेश तिसै आदेश آد انیل اناد اناہت جگ جگ ایک ویس. ਬਾਣੀ ਸ਼ਬਦ ਆਏ ਨੇ ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਵੇਖ ਹਵੇਸ਼ ਅਜਿਹੇ ਸ਼ਬਦ ਜੋ ਜੋਗੀਆਂ ਨੂੰ ਸਮਝਾਉਣ ਲਈ ਗੁਰੂ ਪਾਤਸ਼ਾਹ ਨੇ ਕਹੇ ਪਰ ਜੋਗੀਆਂ ਨਾਲ ਬਹੁਤ ਵਾਰ ਗੁਰੂ ਪਾਤਸ਼ਾਹ ਦੀ ਪਾਵਨ ਚਰਚਾ ਹੋਈ ਗੁਰੂ ਪਾਤਸ਼ਾਹ ਨੇ ਆਪਣੇ ਪਵਿੱਤਰ ਬਚਨਾਂ ਨਾਲ ਪਵਿੱਤਰ ਬਾਣੀ ਵਿੱਚ ਇਹ ਗੱਲ ਆਈ ਹੈ ਕਿ ਸਨਮੁਖ ਸਿੱਧ ਭੇਟਣ ਕੋ ਆਏ ਨਿ ਚਲਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਪਰ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਜਿਸ ਦੀ ਆਪਾਂ ਵਿਚਾਰ ਕਈ ਦਿਨਾਂ ਤੋਂ ਲਗਾਤਾਰ ਕਰ ਰਹੇ ਹਾਂ ਇਸ ਵਿੱਚ ਕਬੀਰ ਜੀ ਆਪਣੇ ਜੀਵਨ ਦੀ ਗੱਲ ਕਰਦੇ ਨੇ ਕਹਿੰਦੇ ਨੇ ਨਾ ਮੈਂ ਯੋਗ ਧਿਆਨ ਚਿਤ ਲਾਇਆ ਧਿਆਨ ਯੋਗ ਤੋਂ ਧਿਆਨ ਪ੍ਰਾਪਤ ਹੁੰਦਾ ਹੈ ਯੋਗ ਦਾ ਅਰਥ ਹੈ ਜੁੜਨਾ ਤੇ ਬੜੇ ਧਿਆਨ ਨਾਲ ਜੁੜਨਾ ਆਖਰ ਇਤਨੇ ਧਿਆਨ ਨਾਲ ਜੁੜੇ ਜੋਗੀ ਤੇ ਤਾਂ ਹੀ ਇੱਕ ਇੱਕ ਨਾੜੀ ਨੂੰ ਸਮਝ ਸਕੇ ਜੋਗੀਆਂ ਦੀ ਖੋਜ ਹੈ ਕਿਹੜਾ ਪਿੰਗਲਾ ਤੇ ਸੁਖਮਨਾ ਜੋਗੀਆਂ ਦੀ ਖੋਜ ਹੈ ਕੁੰਡਲਨੀ ਜੋਗੀਆਂ ਦੀ ਖੋਜ ਹੈ ਸਰੀਰ ਦੇ ਛੇ ਚੱਕਰ ਪਰ ਜੋਗੀ ਜੁੜੇ ਬੜੇ ਧਿਆਨ ਨਾਲ ਕਬੀਰ ਜੀ ਕਹਿੰਦੇ ਨਾ ਮੈਂ ਜੋਗੀ ਹਾਂ ਜੁੜ ਪਾਇਆ ਹਾਂ ਨਾ ਮੈਂ ਆਪਣਾ ਧਿਆਨ ਕਦੇ ਈਸ਼ਵਰ ਵੱਲ ਦਿੱਤਾ ਹੈ ਕਿਉਂਕਿ ਮੈਂ ਦੇਖਿਆ ਹੈ ਕਿ ਜੋਗੀਆਂ ਦੇ ਧਿਆਨ ਵਿੱਚ ਬੈਰਾਗ ਨਹੀਂ ਹੈ ਬੈਰਾਗ ਤੋਂ ਬਿਨਾਂ ਮਾਇਆ ਤੋਂ ਛੁਟਕਾਰਾ ਨਹੀਂ ਜੋਗੀਆਂ ਨੂੰ ਬੈਰਾਗ ਦੀ ਪ੍ਰਾਪਤੀ ਨਹੀਂ ਬੈਰਾਗ ਦਾ ਮਤਲਬ ਹੈ ਸੰਸਾਰ ਦੇ ਸਾਰੇ ਪਦਾਰਥਾਂ ਤੋਂ ਉਬਰਾਮਤ ਕੋਈ ਪਦਾਰਥ ਚੰਗਾ ਨਾ ਲੱਗਣਾ ਕਿਸੇ ਚੀਜ਼ ਨਾਲ ਮੋਹ ਨਾ ਰਹਿਣਾ ਕੇਵਲ ਤੇ ਕੇਵਲ ਇੱਕ ਰਾਮ ਦੀ ਲਗਨ ਈਸ਼ਵਰ ਦੀ ਲਗਨ ਪ੍ਰਭੂ ਦੀ ਲਗਨ ਆਪਣੇ ਮਨ ਵਿੱਚ ਵਸ ਜਾਣੀ ਪਰ ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਸੌਂਦਿਆਂ ਉਸੇ ਦੇ ਗੀਤ ਗਾਉਣੇ ਤਾਂ ਹੀ ਤਾਂ ਦੁਨੀਆਂ ਦੇ ਲੋਕਾਂ ਨੇ ਬੈਰਾਗੀਆਂ ਨੂੰ ਪਾਗਲ ਕਿਹਾ ਹੈ ਪਿੱਛੇ ਤੁਸੀਂ ਕਬੀਰ ਜੀ ਦੀ ਬਾਣੀ ਪੜ੍ਹ ਕੇ ਆਏ ਹੋ ਜਿਹਦੇ ਵਿੱਚ ਕਬੀਰ ਜੀ ਗੱਲ ਕਰਦੇ ਨੇ ਲੋਕ ਕਹੇ ਕਬੀਰ ਬੌਰਾ ਨੂੰ ਲੋਕ ਕਹਿੰਦੇ ਨੇ ਮੈਂ ਪਾਗਲ ਹੋ ਗਿਆ ਹਾਂ ਪਰ ਮੈਂ ਪਾਗਲ ਨਹੀਂ ਹਾਂ ਕਿਉਂਕਿ ਮੇਰੇ ਭੇਦ ਨੂੰ ਈਸ਼ਵਰ ਜਾਣਦਾ ਹੈ ਬੈਰਾਗੀ ਪਾਗਲ ਨਹੀਂ ਹੁੰਦਾ ਬੈਰਾਗੀ ਨੂੰ ਲੋਕ ਪਾਗਲ ਦੱਸਦੇ ਨੇ ਕਿਉਂਕਿ ਬਾਣੀ ਨੇ ਵੀ ਜ਼ਿਕਰ ਕੀਤਾ ਕਿ ਜੋ ਵੈਹੀ ਤਾਂ ਧਰਮ ਕਰ ਨਹੀਂ ਤਾਂ ਕਰ ਬੈਰਾਗ ਜੇ ਤੂੰ ਗ੍ਰਸਤੀ ਹੈ ਤਾਂ ਫਿਰ ਤੈਨੂੰ ਚਾਹੀਦਾ ਧਰਮ ਦੇ ਕਾਰਜ ਕਰੇ ਦਾਨ ਕਰੇ ਪੁੰਨ ਕਰੇ ਸੇਵਾ ਕਰੇ ਸਿਮਰਨ ਕਰੇ ਜੇ ਤੂੰ ਗ੍ਰਸਤੀ ਨਹੀਂ ਹੈ ਤਾਂ ਫਿਰ ਬਾਣੀ ਇਹ ਗੱਲ ਕਹਿੰਦੀ ਹੈ ਜੋ ਗ੍ਰਹੀ ਤਾਂ ਧਰਮ ਕਰ ਨਹੀਂ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਭਾਗ ਬੈਰਾਗੀ ਨੂੰ ਬੰਧਨ ਨਹੀਂ ਹੁੰਦੇ ਬੈਰਾਗੀ ਬੰਧਨਾਂ ਤੋਂ ਮੁਕਤ ਹੋ ਜਾਣ ਵਾਲੇ ਦਾ ਨਾਮ ਹੀ ਬੈਰਾਗੀ ਹੈ ਕਬੀਰ ਜੀ ਕਹਿੰਦੇ ਨੇ ਕਿ ਮੈਂ ਦੇਖਿਆ ਹੈ ਕਿ ਯੋਗ ਨਾਲ ਬੈਰਾਗ ਨਹੀਂ ਉਪਜਦਾ ਬੈਰਾਗ ਦਾ ਸੰਬੰਧ ਪ੍ਰੇਮ ਨਾਲ ਹੈ ਪਰ ਸਤਿਗੁਰੂ ਦੀ ਬਾਣੀ ਵਿੱਚ ਜ਼ਿਕਰ ਆਇਆ ਕਿ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਨ ਜਦੋਂ ਕੋਈ ਪ੍ਰੇਮ ਕਰਦਾ ਹੈ ਪ੍ਰੇਮ ਤੋਂ ਵੈਰਾਗ ਪੈਦਾ ਹੁੰਦਾ ਹੈ ਪਰ ਲੋਕ ਰੱਬ ਨੂੰ ਲੱਭਦੇ ਨੇ ਵੈਰਾਗੀ ਹੋ ਕੇ ਲੱਭਦੇ ਨੇ ਪਰ ਉਹਨਾਂ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਕਬੀਰ ਜੀ ਆਪਣੀ ਬਾਣੀ ਜ਼ਿਕਰ ਕਰਦੇ ਨੇ ਕਿ ਮੈਂ ਨਾ ਜੋਗੀ ਹਾਂ ਨਾ ਧਿਆਨ ਵੱਲ ਆਪਣੇ ਚਿੱਤ ਨੂੰ ਕਦੇ ਲਾਉਣਾ ਕੀਤਾ ਹੈ ਕਿਉਂਕਿ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਜੋਗੀਆਂ ਕੋਲ ਵੈਰਾਗ ਨਹੀਂ ਹੈ ਤੇ ਵੈਰਾਗ ਤੋਂ ਬਿਨਾਂ ਅਗਲੀ ਪੰਕਤੀ ਦੱਸਦੇ ਨੇ
ਬਿਨ ਬੈਰਾਗ ਨਾ ਛੁਟਤ ਮਾਇਆ
ਬੈਰਾਗ ਤੋਂ ਬਿਨਾਂ ਮਾਇਆ ਤੋਂ ਛੁਟਕਾਰਾ ਨਹੀਂ ਹੋ ਸਕਦਾ ਬੈਰਾਗੀ ਦਾ ਅਰਥ ਮੈਂ ਆਪਣੀ ਦੱਸਿਆ ਨਾ ਕਿ ਸੰਸਾਰ ਦੇ ਸਾਰੇ ਪਦਾਰਥਾਂ ਤੋਂ ਅਸੰਗ ਹੋ ਜਾਣਾ ਉਹਨਾਂ ਨਾਲ ਕੋਈ ਮੋਹ ਨਾ ਰਹਿਣਾ ਕੋਈ ਲਗਨ ਨਾ ਰਹਿਣੀ ਕੋਈ ਉਤਸ਼ਾਹ ਨਾ ਹੋਣਾ ਕੋਈ ਉਹਨਾਂ ਦੇ ਵਿੱਚ ਬੰਦੇ ਦੀ ਭਾਵਨਾ ਨਾ ਰਹਿਣੀ ਸਭ ਤੋਂ ਉਪਰਾਮਤਾ ਹੋ ਜਾਣੀ ਤੇ ਕੇਵਲ ਈਸ਼ਵਰ ਨੂੰ ਖੋਜਣਾ ਉਸ ਵਿਅਕਤੀ ਨੂੰ ਬੈਰਾਗੀ ਕਹਿੰਦੇ ਨੇ ਕਬੀਰ ਜੀ ਕਹਿੰਦੇ ਨੇ ਬੈਰਾਗ ਹੋਣ ਤੋਂ ਬਿਨਾਂ ਮਾਇਆ ਨਹੀਂ ਛੁੱਟ ਸਕਦੀ ਇਸ ਕਰਕੇ ਮੈਂ ਯੋਗ ਨਾਲ ਚਿੱਤ ਜੋੜਿਆ ਹੈ ਨਾ ਧਿਆਨ ਨਾਲ ਚਿੱਤ ਜੋੜਿਆ ਹੈ ਅਗਲੀ ਪੰਕਤੀ ਚ ਕਹਿ ਰਹੇ ਨੇ
ਕੈਸੇ ਜੀਵਨ ਹੋਏ ਹਮਾਰਾ
ਹੁਣ ਮੈਂ ਇਹ ਸੋਚਣਾ ਹਾਂ ਕਿ ਮੇਰਾ ਜਿਉਣਾ ਕਿਵੇਂ ਹੋਏਗਾ ਕਿਉਂਕਿ ਪ੍ਰਭੂ ਦੇ ਪਿਆਰੇ ਰੱਬ ਤੋਂ ਬਿਨਾਂ ਜਿਉਂਦੇ ਨਹੀਂ ਹਨ ਗੁਰਬਾਣੀ ਚ ਜ਼ਿਕਰ ਆਇਆ ਹੈ ਕਿ ਰਾਮ ਦੇਵਗੀ ਨਾ ਜੀਐ ਜੀਐ ਤਾਂ ਬੌਰਾ ਹੋਏ ਪਰਮੇਸ਼ਵਰ ਦੇ ਪਿਆਰੇ ਜਿਉਂਦੇ ਨਹੀਂ ਤੇ ਜੇ ਜਿਉਂਦੇ ਨੇ ਤਾਂ ਉਹ ਉਹਦੀ ਯਾਦ ਵਿੱਚ ਪਾਗਲ ਹੋ ਜਾਂਦੇ ਨੇ ਤੁਸੀਂ ਦੇਖਿਆ ਮਨਸੂਰ ਦਾ ਨਾਮ ਤੁਸੀਂ ਸੁਣਿਆ ਹੋਵੇਗਾ। ਮਨਸੂਰ ਨੇ ਜਾਣ ਲਿਆ ਈਸ਼ਵਰ ਨੂੰ ਤੇ ਮਨਸੂਰ ਆਪਣੀ ਜ਼ਬਾਨ ਚ ਇੱਕੋ ਹੀ ਗੱਲ ਕਹਿੰਦਾ ਆਨਲ ਹੱਕ। ਹੱਕ ਦਾ ਅਰਥ ਹੈ ਸੱਚ ਤੇ ਉਹ ਜੋ ਈਸ਼ਵਰ ਹੈ ਉਹ ਜੋ ਸੱਚ ਹੈ ਉਹ ਮੈਂ ਹਾਂ। ਬਥੇਰੀ ਵਾਰ ਉਹਦੇ ਗੁਰੂ ਨੇ ਉਹਨੂੰ ਇਹ ਸ਼ਬਦ ਕਹੇ ਨੇ ਕਿ ਨਾ ਇਉਂ ਨਾ ਕਿਹਾ ਕਰ ਕਿਉਂਕਿ ਜੋ ਸੱਚ ਤੱਕ ਪਹੁੰਚ ਗਿਆ ਇਸ ਸੰਸਾਰ ਦੇ ਲੋਕਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਪਰ ਮਨਸੂਰ ਜਦੋਂ ਵਜਦ ਵਿੱਚ ਆਉਂਦਾ ਹੈ, ਜਦੋਂ ਵਿਸਮਾਦ ਵਿੱਚ ਆਉਂਦਾ ਹੈ, ਜਦੋਂ ਖੇੜੇ ਵਿੱਚ ਆਉਂਦਾ ਹੈ ਤੇ ਮਨਸੂਰ ਦੇ ਅੰਦਰੋਂ ਆਪਣੇ ਆਪ ਨਿਕਲ ਜਾਂਦਾ ਅਨਲ ਹੱਕ। ਅਖੀਰ ਮੈਂ ਸੱਚ ਹਾਂ ਇਹਨੂੰ ਕਹਿਣ ਦਾ ਅਵਦਾਨਾ ਮਨਸੂਰ ਨੂੰ ਭੁਗਤਣਾ ਪਿਆ ਤੇ ਮਨਸੂਰ ਨੂੰ ਸੂਲੀ ਦਿੱਤੀ ਗਈ। ਮਨਸੂਰ ਨੂੰ ਬਲ ਦੇ ਅੰਗਾਰਿਆਂ ਚ ਤੋਰਿਆ ਗਿਆ, ਮਨਸੂਰ ਨੂੰ ਪੱਥਰ ਮਾਰੇ ਗਏ। ਅਜਿਹੀਆਂ ਸਜਾਵਾਂ ਮਨਸੂਰ ਨੂੰ ਭੁਗਣੀਆਂ ਪਈਆਂ ਕੇਵਲ ਇਸ ਲਈ ਕਿਉਂਕਿ ਉਸਨੇ ਡਿਕਲੇਅਰ ਕਰ ਦਿੱਤਾ ਕਿ ਉਹ ਜੋ ਸੱਚ ਹੈ ਉਹ ਮੈਂ ਹਾਂ। ਆਖਰ ਜਦੋਂ ਕੋਈ ਪਹੁੰਚੇਗਾ ਸੱਚ ਤੱਕ ਉਹ ਸੱਚ ਦੀ ਗੱਲ ਤਾਂ ਕਰੇਗਾ। ਸੱਚ ਇਸ ਵਿੱਚ ਬੰਦੇ ਵਿੱਚ ਮੌਜੂਦ ਹੈ। ਬਾਣੀ ਇਹ ਗੱਲ ਕਹਿੰਦੀ ਨਾ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਜਦੋਂ ਤੁਸੀਂ ਸੱਚ ਨੂੰ ਖੋਜਣ ਲਈ ਆਪਣੀ ਬਿਰਤੀ ਨੂੰ ਅੰਤਰਮੁਖ ਕਰੋਗੇ ਤੇ ਅਵਸ਼ ਹੈ ਇੱਕ ਦਿਨ ਆਏਗਾ ਜਦੋਂ ਕੂੜ ਨੂੰ ਤਿਆਗਦੇ 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 ਸੱਚ ਤੱਕ ਪਹੁੰਚ ਜਾਓਗੇ। ਜਦੋਂ ਤੁਸੀਂ ਆਪਣੇ ਤੇ ਸਵਾਲ ਕਰੋਗੇ ਕਿ ਕੀ ਇਹ ਅੱਖਾਂ ਸੱਚ ਹਨ, ਕੀ ਇਹ ਦਿਮਾਗ ਸੱਚ ਹੈ, ਕੀ ਇਹ ਰਸਨਾ ਸੱਚ ਹੈ, ਕੀ ਇਹ ਸੁਗੰਧੀ ਲੈਣ ਵਾਲੀ ਨਾਸਕਾ ਸੱਚ ਹੈ, ਕੀ ਹੱਥ ਸੱਚ ਹਨ, ਪੈਰ ਸੱਚ ਹਨ, ਅਖੀਰ ਪਹੁੰਚ ਜਾਓਗੇ ਕਿ ਸੱਚ ਇਸ ਸਰੀਰ ਵਿੱਚ ਕੋਈ ਹੈ ਤਾਂ ਉਹੀ ਹੈ ਜਿਸ ਦੇ ਆਸਰੇ ਇਹ ਚੱਲਦਾ ਹੈ। ਜਦੋਂ ਉਹ ਸੱਚ ਇਸ ਤੋਂ ਬਾਹਰ ਚਲਿਆ ਜਾਂਦਾ ਹੈ ਫਿਰ ਇਹ ਸਰੀਰ ਢੇਰੀ ਹੋ ਜਾਂਦਾ ਹੈ। ਪਰ ਆਖਰ ਜਦੋਂ ਇਸ ਸੱਚ ਤੱਕ ਪਹੁੰਚੋਗੇ ਫਿਰ ਇਹ ਪਤਾ ਚੱਲ ਜਾਏਗਾ ਕਿ ਮੈਂ ਸਰੀਰ ਨਹੀਂ ਹਾਂ, ਮੈਂ ਅੱਖਾਂ ਕੰਨ ਤੇ ਨੱਕ ਨਹੀਂ ਹਾਂ, ਫਿਰ ਮੈਂ ਕੌਣ ਹਾਂ, ਮੈਂ ਸੱਚ ਹਾਂ। ਆਖਰ ਅਸੀਂ ਇੱਕ ਗੱਲ ਕਹਿੰਦੇ ਨਾ ਕਿ ਸਰੀਰ ਮੇਰਾ ਹੈ, ਮੇਰਾ ਸਰੀਰ ਦਰਦ ਕਰਦਾ ਹੈ, ਇਹਦਾ ਮਤਲਬ ਸਰੀਰ ਮੇਰਾ ਹੈ ਮੈਂ ਸਰੀਰ ਨਹੀਂ ਹਾਂ। ਜਦੋਂ ਇਸ ਗੱਲ ਤਾਈਂ ਪਹੁੰਚੋਗੇ ਤਾਂ ਫਿਰ ਤਾਂ ਇਹ ਕਹੋਗੇ ਨਾ ਕਿ ਮੈਂ ਉਹੀ ਹਾਂ ਜੋ ਸੱਚ ਹੈ, ਮੈਂ ਕਦੇ ਮਰਦਾ ਨਹੀਂ, ਮੈਨੂੰ ਅੱਗ ਨਹੀਂ ਸਾੜ ਸਕਦੀ। ਬਾਣੀ ਨੇ ਇਹ ਉਪਦੇਸ਼ ਦਿੱਤਾ ਕਿ ਜਦੋਂ ਗੁਰਖਾ ਬਚਨ ਬਸੈ ਜੀ ਨਾਲੇ, ਗੁਰੂ ਦਾ ਬਚਨ ਕੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਆਪਣੇ ਮੂਲ ਤੱਕ ਪਹੁੰਚ ਜਾਓਗੇ ਤਾਂ ਫਿਰ ਜੋਤ ਈਸ਼ਵਰ ਹੈ, ਈਸ਼ਵਰ ਜੋਤ ਨੂੰ ਆਪਣੇ ਅੰਦਰ ਜਗਦੀ ਦੇਖੋਗੇ। ਆਪਣੇ ਮੂਲ ਤੱਕ ਪਹੁੰਚੋਗੇ ਤਾਂ ਹੀ ਕਹੋਗੇ ਨਾ ਮੈਂ ਜੋਤ ਹਾਂ। ਤਤ ਨਿਰੰਜਨ ਜੋਤ ਸਬਾਈ ਸੋਹਾਂ ਭੇਦ ਨਾ ਕੋਈ ਜੀਓ। ਜਦੋਂ ਇਹ ਗੱਲ ਮਨਸੂਰ ਨੇ ਕਹੀ ਕਿ ਅਨਲ ਹੱਕ ਤੇ ਮਨਸੂਰ ਨੂੰ ਸੂਲੀ ਮਿਲ ਗਈ। ਹੁਣ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਕੈਸੇ ਜੀਵਨ ਹੋਏ ਹਮਾਰਾ, ਮੇਰਾ ਜੀਵਣਾ ਕਿਵੇਂ ਹੋਏਗਾ, ਕਿਉਂਕਿ ਮੈਂ ਰਾਮ ਨੂੰ ਜਾਣਦਾ ਹਾਂ, ਰਾਮ ਨਾਲ ਮੇਰੀ ਸਾਂਝ ਹੈ, ਨਾ ਮੈਂ ਜੋਗੀ ਹਾਂ, ਨਾ ਮੈਨੂੰ ਧਿਆਨੀ ਕਰਕੇ ਲੋਕ ਜਾਣਦੇ ਨੇ। ਹੁਣ ਮੈਂ ਵੈਰਾਗੀ ਹੋਣਾ ਚਾਹੁੰਦਾ ਹਾਂ ਕਿਉਂਕਿ ਵੈਰਾਗ ਤੋਂ ਬਿਨਾਂ ਮਾਇਆ ਨਹੀਂ ਹੋ ਸਕਦੀ। ਮਾਇਆ ਤੋਂ ਬਿਨਾਂ ਈਸ਼ਵਰ ਦੀ ਪ੍ਰਾਪਤੀ ਜਿੰਨੀ ਦੇਰ ਇਹ ਛੁੱਟੇ ਨਹੀਂ ਉਨੀ ਦੇਰ ਈਸ਼ਵਰ ਦੀ ਪ੍ਰਾਪਤੀ ਨਹੀਂ ਹੈ। ਤਾਂ ਕਬੀਰ ਜੀ ਕਹਿੰਦੇ ਨੇ ਮੇਰਾ ਜੀਵਣਾ ਕਿਵੇਂ ਹੋਏਗਾ, ਅਗਲੀ ਪੰਕਤੀ ਚ ਦੱਸਦੇ ਨੇ
ਜਬ ਨਾ ਹੋਏ ਰਾਮ ਨਾਮ ਆਧਾਰਾ।
ਜਿਤਨੀ ਦੇਰ ਰਾਮ ਦੇ ਨਾਮ ਦਾ ਆਧਾਰ ਆਸਰਾ ਮੈਨੂੰ ਨਹੀਂ ਹੋਏਗਾ ਉਨੀ ਦੇਰ ਮੇਰਾ ਜੀਵਣਾ ਨਹੀਂ ਹੋ ਸਕਦਾ, ਕਿਉਂਕਿ ਗੁਰਬਾਣੀ ਕਹਿੰਦੀ ਹੈ ਨਾਮ ਆਧਾਰ ਜਿਸ ਨੂੰ ਹੋ ਜਾਏ, ਜਿਹਨਾਂ ਨੂੰ ਤੁਸੀਂ ਸੰਤ ਕਹਿੰਦੇ ਹੋ, ਜਿਹਨਾਂ ਨੂੰ ਭਗਤ ਕਹਿੰਦੇ ਹੋ, ਜਿਹਨਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਹੋ, ਉਹਨਾਂ ਕੋਲ ਕੁਝ ਨਹੀਂ ਹੋਰ ਸਵਾਏ ਨਾਮ ਦੇ ਆਧਾਰ। ਉਹਨਾਂ ਨੇ ਇੱਕ ਟੇਕ ਦਾ ਅਰਥ ਵੀ ਆਧਾਰ ਹੁੰਦਾ ਹੈ, ਆਸਰਾ ਆਧਾਰ ਕਹਿੰਦੇ ਨੇ ਆਸਰੇ ਨੂੰ। ਉਹਨਾਂ ਨੇ ਉਸ ਪਰਮੇਸ਼ਵਰ ਦਾ ਆਸਰਾ ਲਿਆ ਹੈ। ਬਾਣੀ ਨੇ ਜ਼ਿਕਰ ਕੀਤਾ ਤੂੰ ਮੇਰੋ ਮੇਰ ਪਰਬਤ ਸਵਾਮੀ ਕੋਟ ਗਈ ਮੈਂ ਤੇਰੀ। ਕਿਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਤੋ ਆਧਾਰ ਕਬੀਰ ਜੀ ਕਹਿੰਦੇ ਨੇ ਜਿਤਨੀ ਦੇਰ ਤੱਕ ਨਾਮ ਆਧਾਰ ਨਹੀਂ ਹੋਏਗਾ ਉਤਨੀ ਦੇਰ ਤੱਕ ਜੋਗ ਕੁਝ ਨਹੀਂ ਕਰ ਸਕਦਾ। ਜਿਤਨੀ ਦੇਰ ਤੱਕ ਨਾਮ ਆਧਾਰ ਨਹੀਂ ਹੋਏਗਾ ਉਤਨੀ ਦੇਰ ਤੱਕ ਧਿਆਨ ਕੁਝ ਨਹੀਂ ਕਰ ਸਕਦਾ। ਜਿਤਨੀ ਦੇਰ ਤੱਕ ਨਾਮ ਦਾ ਆਧਾਰ ਨਹੀਂ ਹੋਏਗਾ ਉਤਨੀ ਦੇਰ ਮਨੁੱਖ ਵੈਰਾਗੀ ਨਹੀਂ ਹੋ ਸਕਦਾ, ਪਰ ਉਤਨੀ ਦੇਰ ਉਹਦਾ ਮਾਇਆ ਤੋਂ ਛੁਟਕਾਰਾ ਨਹੀਂ ਹੋ ਸਕਦਾ। ਜਿਤਨੀ ਦੇਰ ਵੈਰਾਗੀ ਹੋ ਕੇ ਮਾਇਆ ਤੋਂ ਛੁਟਕਾਰਾ ਨਾ ਹੋਵੇ ਉਤਨੀ ਦੇਰ ਈਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਾਂ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਕਿ ਨਾਮ ਦਾ ਆਧਾਰ ਹੀ ਜ਼ਰੂਰੀ ਹੈ। ਜਿਨ੍ਹਾਂ ਨੂੰ ਨਾਮ ਦਾ ਆਸਰਾ ਹੋ ਗਿਆ ਉਹਨਾਂ ਨੇ ਸੰਸਾਰ ਦੇ ਆਸਰੇ ਤਿਆਗ ਦਿੱਤੇ। ਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਵਰ ਬਣਤ ਬਣਾਈ ਫਿਰ ਦੌਲਤ ਕਤਮੂ ਨਾਹੀ, ਜਿਨ੍ਹਾਂ ਦੀ ਅਜਿਹੀ ਬਣਤ ਪਰਮੇਸ਼ਵਰ ਨੇ ਬਣਾ ਦਿੱਤੀ, ਜਿਨ੍ਹਾਂ ਵਾਸਤੇ ਪਰਮੇਸ਼ਵਰ ਨੇ ਰਸਤੇ ਘੜੇ, ਉਹ ਉਹਨਾਂ ਰਸਤਿਆਂ ਤੇ ਤੁਰ ਕੇ ਮੰਜ਼ਿਲ ਤੇ ਪਹੁੰਚ ਗਏ। ਆਪਣੇ ਬਣਾਏ ਹੋਏ ਰਸਤਿਆਂ ਨਾਲ ਮਨੁੱਖ ਨਹੀਂ ਪਹੁੰਚਿਆ, ਕੇਵਲ ਪਰਮੇਸ਼ਵਰ ਨੇ ਪਹੁੰਚਾਇਆ ਤੇ ਉਹ ਪਹੁੰਚ ਗਿਆ। ਤਾਂ ਕਬੀਰ ਜੀ ਕਹਿੰਦੇ ਨੇ ਰਾਮ ਦੇ ਨਾਮ ਦੇ ਆਧਾਰ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਅਗਲੇ ਸ਼ਬਦ ਵਿੱਚ ਖਤਮ ਕਰਦੇ ਨੇ,
ਰਹਾਓ ਕਹੋ ਕਬੀਰ ਖੋਜੋ ਅਸਮਾਨ।
ਕਬੀਰ ਜੀ ਕਹਿੰਦੇ ਨੇ ਮੈਂ ਅਸਮਾਨ ਤੱਕ ਖੋਜਿਆ। ਕਹੇ ਕਬੀਰ ਖੋਜੋ ਅਸਮਾਨ। ਅਸਮਾਨ ਦਾ ਅਰਥ ਹੈ ਬੜੀ ਦੂਰੀ, ਬਹੁਤ ਦੂਰ ਤੱਕ, ਜਿੱਥੋਂ ਤੱਕ ਮੈਂ ਖੋਜ ਸਕਦਾ ਸਾਂ, ਜਿੱਥੋਂ ਤੱਕ ਮੇਰੀ ਆਪਣੀ ਪਹੁੰਚ ਸੀ, ਆਕਾਸ਼ ਤੱਕ, ਜਿੱਥੇ ਸੰਸਾਰ ਦੀ ਪਹੁੰਚ ਨਹੀਂ ਹੈ, ਉੱਥੋਂ ਤੱਕ ਕਬੀਰ ਜੀ ਕਹਿੰਦੇ ਮੈਂ ਖੋਜ ਆਇਆ ਹਾਂ। ਦਸਵੇਂ ਦਵਾਰ ਤੱਕ ਮੈਂ ਲੱਭਿਆ ਹੈ, ਅਸਮਾਨ ਤੱਕ ਮੈਂ ਲੱਭ ਲਿਆ ਹੈ, ਤੇ ਉੱਥੇ ਜਾ ਕੇ ਦੇਖਿਆ ਕਿ ਅਗਲੀ ਪੰਕਤੀ ਦੱਸਦੇ
ਰਾਮ ਸਮਾਨ ਨਾ ਦੇਖੋ ਆਨ।
ਮੈਂ ਰੱਬ ਦੇ ਸਮਾਨ, ਰੱਬ ਦੇ ਬਰਾਬਰ, ਰੱਬ ਦੇ ਸਦਸ਼ ਕਿਸੇ ਦੂਸਰੇ ਨੂੰ ਨਹੀਂ ਦੇਖਿਆ, ਜੋ ਇਸ ਮਾਇਆ ਤੋਂ ਛੁਟਕਾਰਾ ਦੱਸ ਸਕੇ, ਜੋ ਇਸ ਸੰਸਾਰ ਤੋਂ ਮੁਕਤ ਕਰ ਸਕੇ। ਕਬੀਰ ਜੀ ਕਹਿੰਦੇ ਮੈਂ ਕੋਈ ਦੂਸਰਾ ਨਹੀਂ ਦੇਖਿਆ ਰਾਮ ਦੇ ਬਰਾਬਰ ਦਾ।
ਗੌੜੀ ਕਬੀਰ ਜੀ ਜਿਹੇ ਸਿਰ ਰਚ ਰਚ ਬਾਧਤ ਪਾਗ।
ਇਹ ਸ਼ਬਦ ਜੋ ਕਬੀਰ ਜੀ ਉਚਾਰਨ ਕਰ ਰਹੇ ਨੇ, ਮਹਾਂਪੁਰਖਾਂ ਨੇ ਸ਼ਬਦ ਦੀ ਉਥਾਨਕਾ ਜੋ ਪੁਰਾਤਨ ਸਮਿਆਂ ਚਲੀ ਆ ਰਹੀ ਹੈ, ਉਹ ਇਹ ਹੈ ਕਿ ਕਬੀਰ ਜੀ ਰੋਜ਼ਾਨਾ ਬਾਹਰ ਜਾਂਦੇ ਸਨ, ਕਿਸੇ ਵਿਅਕਤੀ ਨੂੰ ਦੇਖਦੇ ਸਨ। ਰਚ ਰਚ ਦਾ ਮਤਲਬ ਹੈ ਕਲਾਕਾਰ ਹੋ ਕੇ, ਬੜੀ ਸੁਹਾਰ ਕੇ, ਬੜੀ ਧਿਆਨ ਨਾਲ, ਧਿਆਨ ਮਗਨ ਹੋ ਕੇ, ਉਹ ਆਪਣੀ ਪਾਗ, ਪੱਗ ਦਾ ਅਰਥ ਹੈ ਪੱਗ, ਦਸਤਾਰ ਜਿਵੇਂ ਅਸੀਂ ਕਹਿੰਦੇ, ਉਹ ਬੜੀ ਧਿਆਨ ਨਾਲ ਪੱਗ ਬੰਨਦਾ ਸੀ, ਤੇ ਕਬੀਰ ਜੀ ਉਸ ਵੱਲ ਵੇਖ ਕੇ ਇੱਕ ਦਿਨ ਆਇਆ, ਉਹਦੀ ਵੀ ਮ੍ਰਿਤੂ ਹੋ ਗਈ। ਉਹਦੇ ਸਰੀਰ ਨੂੰ ਕਬੀਰ ਜੀ ਨੇ ਬਾਹਰ ਕਿਤੇ ਜੰਗਲ ਵਿੱਚ ਚੱਲ ਸਕਿਆ, ਤੇ ਕਬੀਰ ਜੀ ਕੀ ਤੱਕਦੇ ਨੇ ਕਿ ਇਹ ਵਿਅਕਤੀ ਕਦੇ ਬੜੇ ਧਿਆਨ ਨਾਲ ਪੱਗ ਬੰਨਦਾ ਹੁੰਦਾ ਸੀ, ਅੱਜ ਇਹਦੀ ਲਾਸ਼ ਵੀ ਜੰਗਲ ਵਿੱਚ ਪਈ ਹੈ। ਤੇ ਕਬੀਰ ਜੀ ਦੇਖਦੇ ਨੇ ਕਿ ਕੋਈ ਕਾਂ ਉਸ ਦੇ ਸਿਰ ਨਾਲ ਆਪਣੀ ਗੰਦਗੀ ਵਾਲੀ ਚੁੰਝ ਸਾਫ਼ ਕਰ ਰਿਹਾ ਹੈ। ਤਾਂ ਕਬੀਰ ਜੀ ਦੁਨੀਆਂ ਦੇ ਲੋਕਾਂ ਨੂੰ ਸਮਝਾਉਣ ਲਈ ਇਹ ਸ਼ਬਦ ਕਹਿੰਦੇ ਨੇ ਕਿ ਜਿਸ ਸਿਰ ਤੇ ਤੁਸੀਂ ਬੜੀ ਸਵਾਰ ਸਵਾਰ ਕੇ ਪੱਗ ਬੰਨਦੇ ਹੋ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਉਸ ਸਿਰ ਤੇ ਨਾਲ ਕਾਂ ਆਪਣੀ ਵਿਸਤਾ ਵਾਲੀ ਚੁੰਝ ਸਵਾਰਦੇ ਨੇ। ਇਹਦਾ ਭਾਵ ਇਹ ਹੈ ਕਿ ਆਪਣੇ ਸਿਰ ਦਾ ਮਾਣ ਨਹੀਂ ਕਰਨਾ, ਆਪਣੀ ਅਕਲ ਦਾ ਮਾਣ ਨਹੀਂ ਕਰਨਾ, ਇਹਦਾ ਭਾਵ ਇਹ ਹੈ। ਕੋਈ ਸੂਫੀ ਫਕੀਰ ਮੜੀਆਂ ਚ ਲੰਘ ਰਿਹਾ, ਮੜੀਆਂ ਚ ਲੰਘਦਿਆਂ ਲੰਘਦਿਆਂ ਉਹਦੀ ਖੋਪੜੀ ਨਾਲ ਠੇਡਾ ਲੱਗਿਆ, ਖੋਪੜੀ ਮੜੀ ਦੇ ਵਿੱਚੋਂ ਬਾਹਰ ਆ ਗਈ, ਉਹਦਾ ਠੇਡਾ ਲੱਗਿਆ ਤੇ ਬੈਠ ਕੇ ਹੱਥ ਜੋੜਨ ਲੱਗ ਪਿਆ, ਤਰਲੇ ਕਰਨ ਲੱਗ ਪਿਆ, ਮੈਨੂੰ ਕੁਝ ਕਹੀ ਨਾ, ਮੈਂ ਤੈਨੂੰ ਪੈਰ ਜਾਣ ਕੇ ਨਹੀਂ ਲਾਇਆ। ਉਹਦੇ ਸ਼ਿਸ਼ ਜਿੰਨੇ ਪਿਛਲੇ ਆ ਰਹੇ ਨੇ ਪਿੱਛੇ, ਉਹਦੇ ਬੜੇ ਹੈਰਾਨ ਨੇ ਕਿ ਕਿਤਨੀ ਅਜੀਬ ਗੱਲ ਹੈ, ਖੱਡੀ ਹੈ, ਖੋਪੜੀ ਹੈ ਮਨੁੱਖ ਦੀ, ਉਹਦੇ ਅੱਗੇ ਬੈਠ ਕੇ ਸਾਡਾ ਗੁਰੂ ਤਰਲੇ ਕਰ ਰਿਹਾ ਹੈ। ਤਾਂ ਉਹਨੇ ਫਕੀਰ ਨੂੰ ਸਵਾਲ ਕੀਤਾ, ਉਹਦੇ ਸ਼ਿਸ਼ ਨੇ ਕਹਿਣ ਲੱਗਾ ਕੀ ਕਰਦੇ ਹੋ, ਆਖਰ ਖੋਪੜੀ ਤਾਂ ਹੈ, ਮਨੁੱਖ ਤਾਂ ਨਹੀਂ। ਕਹਿਣ ਲੱਗਿਆ ਨਹੀਂ, ਤੁਹਾਨੂੰ ਪਤਾ ਨਹੀਂ, ਇਹ ਮਰਗਟ ਰਾਜੇ ਤੇ ਵਜ਼ੀਰਾਂ ਦਾ ਮਰਗਟ ਹੈ, ਇਹ ਕਿਸੇ ਰਾਜੇ ਤੇ ਵਜ਼ੀਰ ਦੀ ਖੋਪੜੀ ਹੈ, ਜੇ ਇਹ ਇਸ ਤਰ੍ਹਾਂ ਨਾ ਹੁੰਦੀ ਇਹ ਅਵਸ਼ ਮੈਨੂੰ ਸਜਾ ਦਿੰਦਾ। ਉਹਨੇ ਖੋਪੜੀ ਚੁੱਕ ਲਈ, ਆਪਣੇ ਕੋਲ ਥੈਲੇ ਵਿੱਚ ਪਾ ਲਈ, ਹੁਣ ਉਹ ਜਿੱਥੇ ਬੈਠਣਾ ਹੈ ਉਸ ਖੋਪੜੀ ਨੂੰ ਕਰਕੇ ਬਾਹਰ ਰੱਖ ਲੈਂਦਾ, ਉਸ ਵੱਲ ਦੇਖਦਾ ਰਹਿੰਦਾ, ਲੋਕਾਂ ਵੱਲ ਵੀ ਤੱਕਦਾ, ਫਿਰ ਹੱਸਣ ਲੱਗ ਜਾਂਦਾ। ਇੱਕ ਦਿਨ ਕੋਈ ਵਿਅਕਤੀ ਆਇਆ, ਸਾਰੇ ਲੋਕ ਕੁਝ ਦਿੰਦੇ ਨਹੀਂ ਕਿ ਸਾਰੇ ਨਮਸਕਾਰ ਕਰਨ ਵਾਲੇ ਹੀ ਹੋਣ, ਉਹਨੇ ਕੋਈ ਸਵਾਲ ਕੀਤਾ, ਫਕੀਰ ਚੁੱਪ ਰਿਹਾ, ਉਹਨੇ ਉਹਨੂੰ ਗਾਲਾਂ ਦੇਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਉਹਨੂੰ ਗਾਲਾਂ ਦੇ ਰਿਹਾ ਹੈ, ਫਕੀਰ ਫਿਰ ਉਸ ਖੋਪੜੀ ਵੱਲ ਦੇਖੀ ਜਾਂਦਾ, ਹੱਸੀ ਜਾਂਦਾ। ਉਹਦੇ ਚੇਲੇ ਨੇ ਫਿਰ ਸਵਾਲ ਕੀਤਾ, ਮਹਾਰਾਜ ਕੀ ਕਰਦੇ ਹੋ, ਇਹ ਗਾਲੀ ਜਾਂਦੇ ਰਹੇ, ਤੁਸੀਂ ਚੁੱਪ ਕਰਕੇ ਬੈਠੇ ਹੋ। ਕਹਿੰਦੇ ਅਗਿਆਨੀ ਹੈ, ਇਸ ਨੂੰ ਸੋਝੀ ਨਹੀਂ। ਸਮੇਂ ਦਾ ਫਰਕ ਹੈ, ਇੱਕ ਦਿਨ ਆਏਗਾ ਇਹ ਖੋਪੜੀ ਵੀ ਇਸ ਖੋਪੜੀ ਵਰਗੀ ਹੋ ਜਾਏਗੀ। ਸਮੇਂ ਦਾ ਅੰਤਰ ਹੈ ਥੋੜਾ, ਕਦੋਂ ਆਉਣਾ ਕਿਸੇ ਨੂੰ ਗਿਆਨ ਨਹੀਂ। ਤਾਂ ਕਬੀਰ ਜੀ ਕਹਿੰਦੇ ਨੇ ਆਪਣੀ ਅਕਲ ਦਾ, ਆਪਣੇ ਦਿਮਾਗ ਦਾ, ਸਿਰ ਦਾ ਮਾਣ ਨਹੀਂ ਕਰਨਾ, ਕਿਉਂਕਿ ਜਿਨ੍ਹਾਂ ਸਿਰਾਂ 'ਤੇ ਲੋਕ ਬੜੇ ਤਦਾਕਾਰ ਹੋ ਕੇ ਸਵਾਰ ਸਵਾਰ ਕੇ ਪਗੜੀਆਂ ਬੰਨਦੇ ਨੇ, ਕਬੀਰ ਜੀ ਕਹਿੰਦੇ ਮੈਂ ਉਹਨਾਂ ਹੀ ਸਿਰਾਂ ਨਾਲ ਕਾਗਾਂ ਨੂੰ ਆਪਣੀ ਚੁੰਝ ਸਵਾਰਦਿਆਂ ਤੱਕਿਆ ਰਿਹਾ।
ਇਸ ਤਨ ਧਨ ਕੋ ਕਿਆ ਕਰ ਭਈਆ,
ਕਹਿੰਦੇ ਭਾਈ ਨਾ ਇਸ ਤਨ ਦਾ ਹੰਕਾਰ ਕਰੋ ਤੇ ਨਾ ਧਨ ਦਾ ਹੰਕਾਰ ਕਰੋ, ਕਿਉਂਕਿ ਬਾਣੀ ਨੇ ਫਰਮਾਨ ਕੀਤਾ ਹੈ ਕਿ ਇੱਕ ਦਿਨ ਆਏਗਾ ਧਨ ਲੋਕਾਂ ਤਨ ਪਸਮੈ ਫੇਰ, ਧਨ ਪਰਾਇਆ ਹੋ ਜਾਏਗਾ, ਨਹੀਂ ਰਹੇਗਾ ਆਪਣਾ, ਕੋਈ ਦੂਸਰਾ ਸਾਂਭ ਲਏਗਾ, ਪੁੱਤਰ ਸਾਂਭ ਲੈਂਦੇ ਨੇ, ਕੋਈ ਮਿੱਤਰ ਸਾਂਭ ਲੈਂਦੇ ਨੇ, ਤੇ ਜੋ ਤਨ ਹੈ ਇਹ ਇੱਕ ਦਿਨ ਸਵਾਹ ਦੀ ਢੇਰੀ ਹੋ ਜਾਏਗਾ। ਇਸ ਕਰਕੇ ਕਬੀਰ ਜੀ ਕਹਿੰਦੇ ਨੇ ਰਾਗ ਨਾ ਤਨ ਦਾ ਹੰਕਾਰ ਕਰੋ ਤੇ ਨਾ ਤਨ ਦਾ ਹੰਕਾਰ ਕਰੋ। ਬਾਣੀ ਚ ਜ਼ਿਕਰ ਆਇਆ ਹੈ ਕਬੀਰ ਗਰਭ ਨਾ ਕੀਜੀ ਹੈ ਰੰਗ ਨਾ ਹੱਸੀ ਹੈ ਕੋਈ, ਕਹਿੰਦੇ ਹੰਕਾਰ ਨਾ ਕਰਤੇ ਕਿਸੇ ਗਰੀਬ ਤੇ ਕਦੇ ਹੱਥ ਨਾ, ਕਦੇ ਉਹਦੀ ਗਰੀਬੀ ਵੇਖ ਕੇ ਪ੍ਰਸੰਨ ਨਾ ਹੋ। ਪੁੱਛਿਆ ਗਿਆ ਕਬੀਰ ਜੀ ਨੂੰ ਕਿਉਂ ਨਹੀਂ ਹੋਣਾ ਚਾਹੀਦਾ, ਕਹਿਣ ਲੱਗੇ ਇਸ ਲਈ ਕਿ ਅਜੇ ਸੁਨਾਵ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ, ਅਜੇ ਤਾਂ ਤੇਰੇ ਜੀਵਨ ਦੀ ਬੇੜੀ ਵੀ ਸਮੁੰਦਰ ਵਿੱਚ ਹੈ, ਕੀ ਪਤਾ ਕੀ ਹੋ ਜਾਣਾ, ਅੱਜ ਤੂੰ ਅਮੀਰ ਹੈ ਕੱਲ ਤੂੰ ਗਰੀਬ ਹੋ ਸਕਦਾ। ਤਾਂ ਕਬੀਰ ਜੀ ਇਹ ਗੱਲ ਕਹਿੰਦੇ ਨੇ ਕਿ ਇਸ ਤਨ ਧਨ ਕੋ ਕਿਆ ਕਰ ਭਈਆ, ਇਸ ਤਨ ਦਾ ਤੇ ਧਨ ਦਾ ਕੀ ਗਰਵ ਕੀ ਹੰਕਾਰ ਕਰਦੇ ਹੋ। ਅਗਲੀ ਗੱਲ ਕਹਿ ਰਹੇ ਨੇ, ਉਪਦੇਸ਼ ਦੇ ਰਹੇ ਹਨ,
ਰਾਮ ਨਾਮ ਕਾਹੇ ਨਾ ਦ੍ਰਿੜਈਆ,
ਕਹਿੰਦੇ ਭਾਈ ਪਰਮੇਸ਼ਵਰ ਦੇ ਨਾਮ ਨੂੰ ਕਿਉਂ ਦ੍ਰਿੜ ਨਹੀਂ ਕਰਦੇ, ਧਨ ਦਾ ਹੰਕਾਰ ਕਰੀ ਜਾਂਦੇ ਹੋ, ਕੋਈ ਧਨ ਦਾ ਹੰਕਾਰ ਕਰੀ ਜਾਂਦਾ, ਕਿਉਂ ਰੱਬ ਦੇ ਨਾਮ ਨੂੰ ਆਪਣੇ ਹਿਰਦੇ ਚ ਦ੍ਰਿੜ ਨਹੀਂ ਕਰਦੇ, ਪ੍ਰਪੱਕ ਨਹੀਂ ਕਰਦੇ, ਕਿਉਂ ਇਸ ਝੂਠੇ ਹੰਕਾਰ ਵਿੱਚ ਪਏ ਹੋਏ ਹੋ।
ਰਹਾਓ ਕਹਿਟ ਕਬੀਰ ਸੁਨੋ ਮਨ ਮੇਰੇ,
ਕਬੀਰ ਜੀ ਕਹਿੰਦੇ ਨੇ ਐ ਮੇਰੇ ਮਨ ਤੂੰ ਵੀ ਇਸ ਸਿੱਖਿਆ ਨੂੰ ਸੁਣਨਾ ਕਰ,
ਇਹੀ ਹਵਾਲ ਹੋਏਗੇ ਤੇਰੇ,
ਤੇ ਜੋ ਤੂੰ ਦੂਸਰਿਆਂ ਦਾ ਹਾਲ ਦੇਖ ਰਿਹਾ ਹੈ ਇੱਕ ਦਿਨ ਆਏਗਾ ਇਹੀ ਹਾਲ ਤੇਰਾ ਵੀ ਹੋਏਗਾ।
ਗੌੜੀ ਗੁਆਰੇ ਰੀ ਕੇ ਪਦੇ ਪੈ ਪੀਸ, ਇੱਕ ਓੰਕਾਰ ਸਤਿਗੁਰ ਪ੍ਰਸਾਦ।
ਇੱਥੋਂ ਤੱਕ ਗੁਆਰੇ ਦੀ ਗੌੜੀ ਦੇ 35 ਸ਼ਬਦ ਆਏ ਨੇ, ਵੱਖਰੇ ਵੱਖਰੇ ਪੰਜ ਪਦੇ, ਚੌ ਪਦੇ, ਛੇ ਪਦੇ, ਦੋ ਪਦੇ, ਚਾਰ ਪਕੇ, ਕਿਤਾਬ 35 ਸ਼ਬਦ ਖੁੱਲ ਆਏ ਨੇ। ਤੇ ਅੱਗੇ ਕਬੀਰ ਜੀ,
ਰਾਗ ਗੌੜੀ ਗੁਆਰੇ ਦੀ ਅਸ਼ਟਪਦੀ ਕਬੀਰ ਜੀ ਕੀ,
ਅਸ਼ਟਪਦੀ ਅੱਠ ਪੌੜੀਆਂ ਦਾ ਸ਼ਬਦ ਕਬੀਰ ਜੀ ਕਹਿ ਰਹੇ ਹਨ। ਗੁਆਰੇ ਦੀ ਜਾਤੀ ਦੀ ਗੌੜੀ ਹੈ, ਤੇ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਥਨ ਕੀਤਾ ਹੈ, ਜੋ ਇੱਕ ਹੈ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਜੋ ਜਿਸ ਦੇ ਅਧੀਨ ਸਾਰੀ ਸ੍ਰਿਸ਼ਟੀ ਹੈ, ਜੋ ਸੱਤ ਹੈ, ਜੋ ਗੁਰ ਵੱਡਾ ਹੈ, ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਅਗਲੀਆਂ ਪੰਕਤੀਆਂ ਦੇਸ਼ ਕਥਨ ਕਰਦੇ,
ਸੁਖ ਮੰਗਤ ਦੁੱਖ ਆਗੇ ਆਵੇ,
ਕਬੀਰ ਜੀ ਕਹਿੰਦੇ ਨੇ ਜੀਵ ਦਾ ਸੁਭਾਅ ਹੈ ਕਿ ਜੀਵ ਆਪਣੇ ਜੀਵਨ ਵਿੱਚ ਹਮੇਸ਼ਾ ਸੁੱਖ ਮੰਗਦਾ, ਦੁੱਖ ਨਹੀਂ ਮੰਗਦਾ, ਇਹ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਇਸ ਨੂੰ ਸੁਪਨੇ ਵਿੱਚ ਵੀ ਦੁੱਖ ਆਏ, ਜੇ ਇਹ ਸੁਪਨੇ ਚਾਹੁੰਦਾ ਤਾਂ ਵੀ ਸੁੱਖ ਦੇ, ਦੁੱਖ ਦੇ ਨਹੀਂ। ਪਰ ਕਬੀਰ ਜੀ ਕਹਿੰਦੇ ਨੇ ਮੰਗਦਾ ਸੁੱਖ ਹੈ ਤੇ ਅੱਗੇ ਇਹਦੇ ਦੁੱਖ ਆਉਂਦਾ, ਫਿਰ ਇਹ ਉਸ ਸੁੱਖ ਨੂੰ ਮੰਗਦਾ ਹੀ ਕਿਉਂ ਹੈ। ਅੱਜ ਇਹ ਧਨ ਮੰਗੇਗਾ, ਪਦਾਰਥ ਮੰਗੇਗਾ, ਸੰਸਾਰ ਦੇ ਸੁੱਖ ਮੰਗੇਗਾ, ਉਹਨਾਂ ਵਿੱਚ ਪੈ ਕੇ ਪਰਮੇਸ਼ਵਰ ਨੂੰ ਭੁੱਲ ਜਾਏਗਾ, ਨਾਮ ਭੁੱਲ ਜਾਏਗਾ, ਸਤਸੰਗ ਭੁੱਲ ਜਾਏਗਾ, ਬਾਣੀ ਭੁੱਲ ਜਾਏਗਾ, ਈਸ਼ਵਰ ਭੁੱਲ ਜਾਏਗਾ, ਤੇ ਫਿਰ ਉਹਨਾਂ ਜਿਹਦੇ ਪਿੱਛੇ ਦੁੱਖ ਆ ਜਾਏ। ਅਜਿਹਾ ਸੁੱਖ ਮੰਗੋ, ਬਾਣੀ ਨੇ ਜ਼ਿਕਰ ਕੀਤਾ, ਮੰਗਣ ਮਾਂਗ ਤਾਂ ਇੱਕ ਹੈ ਮਾਂਗ, ਨਾਨਕ ਜਾਂ ਤੇ ਪਰੈ ਪਰਾਗ, ਜੇ ਮੰਗਣਾ ਹੈ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਮੰਗਣਾ, ਮੰਗਣ ਨਿੱਕਾ, ਨੀਕਾ ਅਰਥ ਹੈ ਚੰਗਾ, ਮੰਗਣਾ ਚੰਗਾ ਕੀ ਹੈ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਉਸ ਤੋਂ ਉਹਦਾ ਜਸ ਮੰਗ, ਜਿਸ ਜਸ ਕਰਕੇ ਤੇਰਾ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਏ। ਪਰ ਉਹ ਸੁੱਖ ਜਿਹੜੇ ਕਦੇ ਮਿਟਦੇ ਨਹੀਂ, ਜਿਹਨਾਂ ਨੂੰ ਆਤਮਕ ਸੁੱਖ ਕਿਹਾ ਹੈ, ਅਸੀਂ ਕੇਵਲ ਸੰਸਾਰਕ ਸੁੱਖਾਂ ਨੂੰ ਜਾਣਦੇ ਹਾਂ। ਆਤਮ ਸੁੱਖਾਂ ਦਾ ਗਿਆਨ ਆਤਮਕ ਦਾ ਸਾਨੂੰ ਨਹੀਂ ਹੈ। ਤੇ ਆਤਮਕ ਸੁੱਖ ਕਹਿੰਦੇ ਕਿਉਂ ਨੇ? ਕਦੇ ਦੇਖੋ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲੱਗ ਰਹੀ ਹੈ, ਉਹ ਜਪਤੀ ਸਾਹਿਬ ਦਾ ਪਾਠ ਕਰ ਰਹੇ ਨੇ। ਹੁਣ ਅਸੀਂ ਪਾਠ ਕਰਦੇ ਵੀ ਹੋਈਏ, ਜੇ ਕਿਤੇ ਥੋੜਾ ਹੱਥ ਨੂੰ ਕੰਡਾ ਵੀ ਲੱਗ ਰਿਹਾ ਸਭ ਕੁਝ ਭੁੱਲ ਜਾਂਦਾ, ਪਰ ਉੱਥੇ ਖੋਪੜੀ ਲੱਗ ਰਹੀ ਹੈ, ਜਪਤੀ ਸਾਹਿਬ ਦਾ ਪਾਠ ਹੋ ਰਿਹਾ, ਭਾਈ ਮਤੀ ਦਾਸ ਦਾ ਸਰੀਰ ਆਰੇ ਨਾਲ ਚੀਰਿਆ ਜਾ ਰਿਹਾ ਹੈ, ਜਪਤੀ ਸਾਹਿਬ ਦਾ ਪਾਠ ਹੋ ਰਿਹਾ। ਉੱਥੇ ਆਤਮਕ ਸੁੱਖ ਹੈ। ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ, ਸਰੀਰ ਦਾ ਸਾਰਾ ਮਾਸ ਸਾਰੀ ਚਰਬੀ ਢਲ ਢਲ ਕੇ ਤਵੀ ਦੇ ਉੱਪਰ ਨੂੰ ਆ ਰਹੀ, ਉੱਪਰੋਂ ਤੱਤਾ ਰੇਤਾ ਪਈ ਜਾਂਦਾ, ਇਸ ਵਿੱਚ ਸਾਈ ਦੀਆਂ ਵੀ ਹਾਲ ਪਛੋੜ ਤੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਤੇਰਾ ਕੀ ਆ ਮਿੱਠਾ ਲੱਗਦਾ। ਹੁਣ ਉੱਥੇ ਸੁੱਖ ਕਹੋਗੇ ਕਿ ਜਿੱਥੇ ਥੋੜੀ ਹੱਥ ਨੂੰ ਸਿਰਤ ਵੀ ਲੱਗ ਜਾਏ, ਕੋਈ ਕੰਡਾ ਲੱਗ ਜਾਏ, ਟੀਕਾ ਮਾਰ ਉੱਥੇ ਉੱਥੇ ਸੁੱਖ ਕਹੋਗੇ? ਕਿਤਨਾ ਤਨ ਪਦਾਰਥ ਹੋਵੇ, ਕਿਤਨੇ ਸੰਸਾਰਕ ਸੁੱਖ ਹੋਣ, ਪਰ ਉਹ ਤਨ ਨਾਲ ਸੰਬੰਧ ਰੱਖਦੇ ਨੇ, ਆਤਮਾ ਨਾਲ ਨਹੀਂ। ਜਦੋਂ ਕਿਸੇ ਨੂੰ ਆਤਮਕ ਸੁੱਖ ਮਿਲ ਜਾਂਦਾ ਹੈ, ਫਿਰ ਤਾਂ ਹਕੀਕਤ ਰਾਏ ਵਰਗੇ ਛੋਟੇ ਛੋਟੇ ਬੱਚੇ ਵੀ ਤੋਤਾਂ ਦੇ ਅੱਗੇ ਖੜ ਕੇ ਉੱਡ ਜਾਣਾ ਮਨਜ਼ੂਰ ਕਰ ਲੈਂਦੇ, ਕਿਉਂਕਿ ਉਹਨਾਂ ਨੂੰ ਉਹਦੇ ਵਿੱਚ ਆਤਮਕ ਸੁੱਖ ਲੱਭਦਾ ਹੈ। ਆਤਮਕ ਸੁੱਖ ਸਰੀਰਕ ਸੁੱਖ ਨਾਲੋਂ ਮਹਾਨ ਹੈ। ਆਤਮਕ ਸੁੱਖ ਵਿੱਚ ਪਏ ਹੋਏ ਲੋਕ ਗਰੀਬੀ ਦੀ ਪਰਵਾਹ ਨਹੀਂ ਕਰਦੇ, ਆਤਮਕ ਸੁੱਖ ਵਿੱਚ ਪਏ ਹੋਏ ਲੋਕ ਕਿਸੇ ਦੁੱਖ ਦੀ ਪਰਵਾਹ ਨਹੀਂ ਕਰਦੇ। ਹੁਣ ਸੁਭਾਸ਼ ਸਿੰਘ ਤੇ ਸੁਵੇਕ ਸਿੰਘ ਦੋਵੇਂ ਪੁੱਤਰ ਚੋ ਪੁੱਤਰ ਨੇ ਚਰਖੜੀ ਤੇ ਚਾੜ ਕੇ ਦੋਵਾਂ ਨੂੰ ਕਤਲ ਕਰ ਦਿੱਤਾ ਗਿਆ, ਪਰ ਗੰਦ ਸਾਹਿਬ ਦਾ ਪਾਠ ਕਰਦੇ ਨੇ। ਬੰਦੇ ਬਹਾਦਰ ਕੋਲ ਆਤਮਕ ਸੁੱਖ ਹੈ, ਪਰ ਸਾਡੇ ਲੋਕ ਪਤਾ ਨਹੀਂ ਕਿਸ ਢੰਗ ਨਾਲ ਗੱਲਾਂ ਨੂੰ ਲਈ ਆਉਂਦੇ ਨੇ, ਉਹਨਾਂ ਨੇ ਉਹ ਕੱਠੀਆਂ ਪਿੱਟੀਆਂ ਉਹੀ ਗੱਲਾਂ ਕਰੀ ਜਾਂਦੇ ਨੇ। ਕਹਿੰਦੇ ਨੇ ਬੰਦਾ ਗੁਰੂ ਬਣ ਗਿਆ ਸੀ, ਯਾਦ ਰੱਖਿਓ, ਜੇ ਬੰਦਾ ਗੁਰੂ ਬਣ ਜਾਂਦਾ, ਬੰਦੇ ਦਾ ਵਿਸ਼ਵਾਸ ਗੁਰੂ ਤੋਂ ਦੂਰ ਜਾਂਦਾ। ਜੇ ਉਹ ਕਹਿੰਦੇ ਨੇ ਗੁਰੂ ਸਾਹਿਬ ਨੇ ਕਿਹਾ ਸੀ ਸ਼ਾਦੀ ਨਾ ਕਰੀ, ਹੁਣ ਤੁਸੀਂ ਸਿਆਣੇ ਹੋ, ਗੁਰੂ ਸਾਹਿਬ ਖੁਦ ਗ੍ਰਿਸ਼ਟੀ ਨੇ, ਪਰ ਭਾਈ ਗੁਰਦਾਸ ਜੀ ਕਹਿ ਕੇ ਗਏ ਨੇ ਗ੍ਰਿਸ਼ਟ ਪ੍ਰਧਾਨ ਹੈ, ਉਸ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੜਿਆ ਹੋਵੇਗਾ ਕਿ ਨਹੀਂ ਪੜਿਆ ਹੋਵੇਗਾ? ਉਹ ਕੀ ਬੰਦੇ ਬਹਾਦਰ ਨੂੰ ਕਹਿ ਸਕਦੇ ਨੇ ਕਿ ਤੂੰ ਗ੍ਰਿਸ਼ਟੀ ਨਹੀਂ ਬਣਨਾ? ਬੰਦੇ ਬਹਾਦਰ ਨੇ ਲੜ ਕੇ ਸ਼ਾਬਾਸ਼ ਸਿੰਘ ਦਾ ਕਲੇਜਾ ਕੱਢ ਕੇ ਬੰਦੇ ਦੇ ਮੂੰਹ ਪਾਇਆ ਜਾਂਦਾ, ਪਰ ਬੰਦਾ ਫਿਰ ਅਡੋਲ ਬੈਠਾ ਹੈ, ਉਹ ਫਿਰ ਨਹੀਂ ਡੋਲ ਰਿਹਾ। ਇਹਦਾ ਮਤਲਬ ਉਹਦੇ ਤੇ ਗੁਰੂ ਦੀ ਕਿਰਪਾ ਹੈ, ਬੰਦੇ ਤੇ ਉਹ ਗੁਰੂ ਦੀ ਕਿਰਪਾ ਤੋਂ ਵਾਂਝਿਆ ਨਹੀਂ ਗਿਆ। ਅਸੀਂ ਲੋਕ ਚਰਚਾ ਦਿੰਦੇ ਹਾਂ, ਉਵੇਂ ਹੀ ਪ੍ਰਚਾਰ ਕਰਨ ਲੱਗੇ ਹੁੰਦੇ ਨੇ, ਕਹੀ ਜਾਂਦੇ ਨੇ, ਜਿਵੇਂ ਕਹੀ ਜਾਂਦੇ ਨੇ ਅਸੀਂ ਸੁਣੀ ਜਾਂਦੇ ਨੇ। ਉਹ ਬੰਦਾ ਆਖਰ ਕੋਈ ਸ਼ਕਤੀ ਰੱਖਦਾ ਹੋਏਗਾ ਜਿਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਮਦਮੇ ਤੇ ਚੱਲ ਕੇ ਜਾ ਕੇ ਦੱਖਣ ਦੀ ਧਰਤੀ ਵਿੱਚ ਨਦੇੜ ਵਿੱਚ ਲੰਘਿਆ, ਤੇ ਕੀ ਉਹ ਵਿਅਕਤੀ ਕਦੇ ਡੋਲ ਸਕਦਾ ਹੈ? ਜਿਹਨੂੰ ਗੁਰੂ ਨੇ ਆਪ ਤੀਰਾਂ ਦੀ ਸੰਪਨਾ ਕੀਤੀ ਕਿ ਆਹ ਲੈ ਜਦੋਂ ਤੈਨੂੰ ਤਕਲੀਫ ਹੋਈ ਉਦੋਂ ਇਹ ਤੀਰ ਚਲਾਉਣੇ ਨੇ, ਜਿਹਨੂੰ ਗੁਰੂ ਨੇ ਇੱਡੀ ਵੱਡੀ ਤਾਕਤ ਦੇ ਕੇ ਭੇਜਿਆ ਕਿ ਜਾਂ ਸਰਹੰਦ ਦੀ ਇੱਟ ਨਾਲ ਕਾਉਣੀ ਹੈ, ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਸੱਚੀ ਸਿੱਖ ਹੋਰ ਨਹੀਂ ਸਨ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਸਨ ਉਸ ਸਮੇਂ ਸਿੱਖ, ਭਾਈ ਦਇਆ ਸਿੰਘ ਨਾਲ ਸਨ, ਭਾਈ ਮਨੀ ਸਿੰਘ ਵਰਗੇ ਸਿੱਖ ਮੌਜੂਦ ਸਨ, ਬਾਬਾ ਦੀਪ ਸਿੰਘ ਵਰਗੇ ਸਿੱਖ ਮੌਜੂਦ ਸਨ, ਉਹਨਾਂ ਦੀ ਡਿਊਟੀ ਕਿਉਂ ਲਾਤੀ ਭਾਈ? ਬੰਦੇ ਬਹਾਦਰ ਦੀ ਤਪੱਸਿਆ ਨੂੰ ਵੇਖ ਕੇ, ਉਹਦੀ ਸਾਧਨਾ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਚਾਹਿਆ ਕਿ ਅਗਰ ਕੋਈ ਇਹ ਕੰਮ ਕਰ ਸਕਦਾ ਹੈ ਤਾਂ ਐਡਾ ਵੱਡਾ ਤਪੱਸਵੀ ਹੀ ਕਰ ਸਕਦਾ, ਦੂਸਰਾ ਨਹੀਂ ਕਰ ਸਕਦਾ। ਉਸਨੂੰ ਅਸੀਂ ਬੜੀ ਜਲਦੀ ਕਹਿ ਦਿੰਦੇ ਬੰਦਾ ਡੋਲ ਗਿਆ, ਬੰਦਾ ਨਹੀਂ ਡੋਲਿਆ, ਸਾਨੂੰ ਆਪਣੇ ਗੁਰੂ ਤੇ ਯਕੀਨ ਨਹੀਂ ਹੈ। ਗੁਰਬਾਣੀ ਵਿੱਚ ਕਬੀਰ ਜੀ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਸੁੱਖ ਬੰਦਾ ਮੰਗਦਾ ਹੈ, ਜੀਵ ਮੰਗਦਾ ਹੈ, ਉਹਦੇ ਪਿੱਛੇ ਜੇ ਦੁੱਖ ਆਉਣਾ ਹੈ ਤਾਂ ਮੈਨੂੰ ਉਹ ਸੁੱਖ ਮੰਗਣਾ ਚੰਗਾ ਨਹੀਂ ਲੱਗਦਾ। ਮੈਂ ਉਹ ਸੁੱਖ ਚਾਹੁੰਦਾ ਹਾਂ ਜਿਹੜਾ ਇੱਕ ਵਾਰ ਸੁੱਖ ਆ ਜਾਏ ਤੇ ਮੁਰਖੀ ਜ਼ਿੰਦਗੀ ਚ ਕਦੇ ਬੰਦੇ ਕੋਲ ਦੁੱਖ ਨਾ ਆਏ, ਭਾਵੇਂ ਉਹ ਦੁੱਖਾਂ ਚ ਗੁਜ਼ਰ ਨਾ ਜਾਏ, ਦੁੱਖਾਂ ਚ ਪੀੜਿਆ ਜਾਏ, ਪਰ ਫਿਰ ਵੀ ਜਦੋਂ ਉਸ ਕੋਲ ਪੁੱਛਿਆ ਜਾਏ ਤੇ ਇਹੀ ਗੱਲ ਕਦੇ ਚੜ੍ਹਦੀ ਕਲਾ। ਗੁਰੂ ਨੇ ਸਾਨੂੰ ਚੜ੍ਹਦੀ ਕਲਾ ਸਿਖਾਈ, ਅੱਜ ਤੁਸੀਂ ਅਰਦਾਸ ਕਰਦੇ ਕਹਿੰਦੇ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਫਲਾ, ਪਰ ਤੁਹਾਨੂੰ ਗੁਰੂ ਨੇ ਆਨੰਦ ਸਿਖਾਇਆ ਹੈ। ਤੁਹਾਡੇ ਪਰਿਵਾਰ ਵਿੱਚ ਕੋਈ ਜਨਮ ਲੈ ਲਏ, ਕੋਈ ਚਲਿਆ ਜਾਏ, ਤੁਸੀਂ ਆਨੰਦ ਭਰਨਾ ਹੀ ਭਰਨਾ, ਪਰ ਅਫਸੋਸ ਕਦੇ ਅਸੀਂ ਆਨੰਦ ਤੱਕ ਪਹੁੰਚ ਸਕਦੇ, ਫਿਰ ਸਾਨੂੰ ਪਤਾ ਚੱਲਦਾ ਆਨੰਦ ਕੀ ਸੀ, ਅਸੀਂ ਜਾਣਿਆ ਹੀ ਨਹੀਂ ਆਨੰਦ। ਤੋਂ ਅਗਲੀਆਂ ਪੰਕਤੀਆਂ ਵਿੱਚ ਕਬੀਰ ਜੀ ਕਹੇ,
ਦੇਖਿਆ ਅਜਿਹਾ ਸੁਰਤ ਸੁਖ ਆਸਾ,
ਦੇਖੋ ਕਿੱਡੀ ਮਹਾਨ ਗਲਤੀ ਹੈ। ਦੇਖਿਆ ਨਾਮ ਹੈ ਮਾਇਆ ਦਾ। ਕਬੀਰ ਜੀ ਕਹਿੰਦੇ ਨੇ ਅਜੇ ਤੱਕ ਸਾਡੀ ਸੁਰਤ ਇਸ ਮਾਇਆ ਨਾਲ ਜੁੜੀ ਹੈ,
ਇਸੇ ਮਾਇਆ ਤੋਂ ਅਸੀਂ ਸੁੱਖਾਂ ਦੀ ਆਸ ਲਾਈ ਬੈਠੇ ਹਾਂ। ਵੇਖਿਆ ਅਜਹਰ ਸੁਰਤ ਸੁੱਖ ਆਸਾ, ਅਜੇ ਤੱਕ ਸਾਡੀ ਸੁਰਤ ਮਾਇਆ ਨਾਲ ਜੁੜੀ ਹੈ ਤੇ ਇਸੇ ਮਾਇਆ ਤੋਂ ਅਸੀਂ ਸੁੱਖਾਂ ਦੀ ਆਸਾ ਲਾਈ ਬੈਠੇ ਹਾਂ। ਹਾਲਾਂਕਿ ਸਾਨੂੰ ਇਹ ਪਤਾ ਹੈ ਕਿ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰਾ ਪ੍ਰਮੰਤਾ, ਦੋਹਾਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਤਾਵੀ। ਜਿਹਨਾਂ ਦੇ ਘਰ ਤੁਹਾਨੂੰ ਬਹੁਤਾ ਆ ਜਾਏ ਇਹ ਸੁਖੀ ਹੋ ਜਾਂਦੇ ਨੇ। ਗੁਰੂ ਤੋਂ ਪੁੱਛਿਆ ਕਰੋ ਕਿ ਸਤਿਗੁਰੂ ਅਸੀਂ ਜਿਸ ਧਨ ਪਿੱਛੇ ਦੌੜ ਰਹੇ ਹਾਂ ਇਹਦੇ ਬਾਰੇ ਸਾਨੂੰ ਕੁਝ ਕਹੋ, ਮਤ ਦਿਓ, ਸਿੱਖਿਆ ਦਿਓ, ਗੁਰੂ ਦੇਵੇ। ਪਰ ਅਫਸੋਸ ਅਸੀਂ ਕਦੇ ਪੁੱਛਿਆ ਹੀ, ਅਸੀਂ ਲੋੜ ਹੀ ਮਹਿਸੂਸ ਨਹੀਂ ਕੀਤੀ। ਤਾਂ ਕਬੀਰ ਜੀ ਕਹਿੰਦੇ ਨੇ ਅਜੇ ਤੱਕ ਸਾਡੀ ਸੁਰਤ ਮਾਇਆ ਵਿੱਚ ਲੱਗੀ ਹੈ ਤੇ ਅਸੀਂ ਮਾਇਆ ਤੋਂ ਪੈਦਾ ਹੋਣ ਵਾਲੇ ਸੁੱਖਾਂ ਵੱਲ ਦੇਖਦੇ ਹਾਂ ਤੇ ਸੁੱਖ ਦੀ ਆਸਾ ਰੱਖਦੇ ਹਾਂ ਕਿ ਮਾਇਆ ਸਾਨੂੰ ਸੁੱਖ ਦੇਵੇਗੀ, ਇਸ ਲਈ ਮਾਇਆ ਪਿੱਛੇ ਹੀ ਦੌੜ ਰਹੇ ਹਾਂ।
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ,
ਜਿਤਨੀ ਦੇਰ ਤੱਕ ਮਾਇਆ ਕੋਲੋਂ ਸੁੱਖਾਂ ਦੀ ਆਸ ਰੱਖਦੇ ਹੋ ਉਤਨੀ ਦੇਰ ਤੱਕ ਕਬੀਰ ਜੀ ਕਹਿੰਦੇ ਜੋ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਤਾਂ ਕਬੀਰ ਜੀ ਕਹਿੰਦੇ ਉਸ ਰਾਜੇ ਨਾਮ ਵਿੱਚ ਨਿਵਾਸ ਨਹੀਂ ਹੋਏਗਾ ਜਿੰਨੀ ਦੇਰ ਤੱਕ ਸੁੱਖ ਮਾਇਆ ਦੇ ਵਿੱਚ ਲੱਗੀ ਹੈ।
ਇਸ ਰਹਾਉ ਇਸ ਸੁਖ ਤੇ ਸਿਵ ਬ੍ਰਹਮਣ ਡਰਾਨਾ,
ਕਹਿੰਦੇ ਇਸ ਸੰਸਾਰਕ ਸੁੱਖ ਤੋਂ, ਇਸ ਮਾਇਆ ਦੇ ਸੁੱਖ ਤੋਂ ਸ਼ਿਵਜੀ ਵਰਗੇ ਡਰ ਗਏ, ਬ੍ਰਹਮਾ ਵਰਗੇ ਤੋਬਾ ਕਰ ਗਏ ਇਸ ਮਾਇਆ ਦੇ ਸੁੱਖ। ਕਹਿੰਦੇ ਇਸ ਸੁੱਖ ਤੋਂ ਜਿਹੜੇ ਉਹ ਦੇਵਤੇ ਤਾਂ ਡਰ ਗਏ ਪਰ ਅਸੀਂ ਕੀ ਸਮਝਿਆ। ਅਗਲੀ ਪੰਕਤੀ ਦੱਸਦੇ,
ਸੋ ਸੁਖ ਹਮਹ ਸਾਚ ਕਰ ਜਾਣਾ,
ਉਸ ਸੁੱਖ ਨੂੰ ਅਸੀਂ ਸੱਚ ਕਰਕੇ ਜਾਂਦੇ। ਹੁਣ ਦੇਵਤੇ ਹੱਥ ਜੋੜਦੇ ਨੇ, ਇੰਦਰ ਗੌਤਮ ਦੀ ਇਸਤਰੀ ਅਹਲਿਆ ਤੇ ਡੋਲ ਜਾਂਦਾ, ਗੌਤਮ ਰਿਸ਼ੀ ਸ਼ਰਾਪ ਦਿੰਦਾ ਹੈ ਤੇ ਬਾਣੀ ਵਿੱਚ ਜ਼ਿਕਰ ਆਉਂਦਾ, ਸਹਿਸ ਸਰੀਰ ਚੇਹਨ ਭਾਗੂ ਹੋਏ ਤਾਂ ਮਨ ਪਛੋ ਤਾਇਆ। ਗੌਤਮ ਤਪਾ ਅਹਲਿਆ ਇਸਤਰੀ ਇਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚੇਹਨ ਭਾਗੂ ਹੋਏ ਤਾਂ ਮਨ ਪਛੋ ਤਾਇਆ। ਤੇ ਫਿਰ ਗੁਰਦੇਵ ਜੀ ਕਹਿੰਦੇ ਕੋਈ ਜਾਣ ਨਾ ਭੁਲਾ ਭਾਈ, ਸੋ ਭੁਲਾ ਜਿਸ ਆਪ ਭੁਲਾਏ ਦੂਜਾ ਜਿਸੈ ਬੁਝਾਈ, ਤੇ ਹਰੀ ਤਬ ਪ੍ਰਥਮੀ ਸਤ ਰਾਜੇ ਕਾਗਜ ਕੀ ਨਾ ਪਾਈ, ਅਗਣ ਜਾਣੇ ਤਾਂ ਪੁੰਨ ਕਰੇ ਕਿਉਂ, ਕਿਉਂ ਨੇ ਖਾਸ ਬਕਾਈ, ਕਰੋ ਅਠਾਈ ਧਰਤੀ ਮੰਗੀ, ਬਾਵਨ ਰੂਪ ਬਹਾਨੇ ਕਿਉਂ ਪਿਆਲ ਜਾਏ ਕਿਉਂ ਛਲੀਏ ਜੇ ਬਲ ਰੂਪ ਛੱਡ। ਅਸੀਂ ਉਸ ਮਾਇਆ ਤੋਂ ਸੁੱਖ ਲੱਭਦੇ ਜਿਸ ਮਾਇਆ ਤੋਂ ਦੇਵਤੇ ਤੋਬਾ ਕਰ ਗਏ, ਬਰਮਾ ਵਰਗੇ ਦੇਵਤੇ, ਸ਼ਿਵਜੀ ਵਰਗੇ ਦੇਵਤੇ, ਇੰਦਰ ਵਰਗੇ ਦੇਵਤਿਆਂ ਦੇ ਰਾਜਾ ਅਖਵਾਉਣ ਵਾਲੇ ਉਹ ਤੋਬਾ ਕਰ ਗਏ। ਤੇ ਕਬੀਰ ਜੀ ਕਹਿੰਦੇ ਨੇ ਅਸੀਂ ਉਸ ਮਾਇਆ ਤੋਂ ਸੁੱਖ ਹਨੁਮਾਨ ਸਾਥ ਕਰ ਜਾਣਾ, ਉਸ ਮਾਇਆ ਦੇ ਸੁੱਖ ਨੂੰ ਅਸੀਂ ਸੱਚ ਕਰਕੇ ਜਾਣ ਲਿਆ ਹੈ।
ਸਨਕਾਦਿਕ ਨਾਰਦ ਮਨ ਸੇਖਾ,
ਕਹਿੰਦੇ ਵਰਮਨ ਪੁੱਤਰ ਸੰਤ ਸੁਨੰਦਨ, ਸਨਾਤਨ ਸੰਤ ਕੁਮਾਰ ਆਦਿਕ
ਨਾਰਦ ਮਨ ਸੇਖਾ,
ਨਾਰਦ ਮੁਨੀ ਅਤੇ ਸ਼ੇਖ ਫਕੀਰ ਲੋਕ, ਕਹਿੰਦੇ ਨੇ ਇਹਨਾਂ ਲੋਕਾਂ ਨੇ ਵੀ ਹਾਂਜੀ
ਤਿੰਨ ਹੀ ਤਨ ਮੈਂ ਮਨ ਨਹੀਂ ਦੇਖਾ,
ਇਹਨਾਂ ਤੇ ਵੀ ਜਦੋਂ ਮਾਇਆ ਵਿਆਪੀ ਤੇ ਇਹਨਾਂ ਨੇ ਵੀ ਆਪਣੇ ਤਨ ਤੋਂ ਮਨ ਨੂੰ ਬਾਹਰ ਪਾਇਆ ਤੇ ਮਨ ਦੌੜ ਗਿਆ ਮਾਇਆ ਪਿੱਛੇ, ਇਹ ਵੀ ਆਪਣੇ ਤਨ ਵਿੱਚ ਮਨ ਨੂੰ ਕਾਬੂ ਨਹੀਂ ਰੱਖ ਸਕੇ। ਦੁਨੀਆ ਦੇ ਲੋਕੋ ਕਬੀਰ ਜੀ ਕਹਿੰਦੇ ਤੁਸੀਂ ਕੌਣ ਨੂੰ ਕਾਬੂ ਰੱਖ ਸਕੋ, ਇਹ ਵੀ ਆਪਣੇ ਮਨ ਨੂੰ ਕਾਬੂ ਨਹੀਂ ਰੱਖ ਸਕੇ। ਸਨਕਾਦਕ ਨਾਰਦ ਮਨ ਸੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਦੇਖਾ, ਜਦੋਂ ਇਹਨਾਂ ਦੇ ਮਾਇਆ ਵਿਆਪੀ ਇਹਨਾਂ ਦਾ ਮਨ ਵੀ ਦੌੜ ਗਿਆ, ਇਹਨਾਂ ਦੇ ਮਨ ਵੀ ਫਿਰ ਨਹੀਂ ਰਹਿ ਸਕੇ, ਮਨ ਟਿਕੇ ਨਹੀਂ, ਇਹ ਆਪਣੇ ਤਨ ਤੋਂ ਇਹਨਾਂ ਨੇ ਵੀ ਮਨ ਨੂੰ ਬਾਹਰ ਪਾਇਆ। ਅਗਲੀਆਂ ਪੰਕਤੀਆਂ ਚ ਕਹਿੰਦੇ ਨੇ
ਇਸ ਮਨ ਕੋ ਕੋਈ ਖੋਜੋ ਭਾਈ,
ਕਹਿੰਦੇ ਆ ਭਾਈ ਇਸ ਮਨ ਨੂੰ ਕੋਈ ਲੱਭੋ, ਲੱਭੋ ਵੀ ਕਿਵੇਂ, ਮਨ ਇਕੱਠਾ ਕੀਤਾ ਹੈ, ਜੋ ਚੀਜ਼ ਆਪ ਸੰਚੀ ਜਾਏ ਆਪ ਬਣਾਈ ਜਾਏ ਉਸ ਨੂੰ ਤੋੜਨ ਲਈ ਕੋਈ ਤਿਆਰ ਨਹੀਂ ਹੁੰਦਾ। ਮਨ ਲੈ ਕੇ ਨਿਰੰਕਾਰ ਦੇ ਦੇਸ਼ ਤੋਂ ਨਹੀਂ ਸੀ ਆਇਆ, ਹਿਰਦਾ ਲੈ ਕੇ ਨਿਰੰਕਾਰ ਦੇਸ਼ ਤੋਂ ਆਇਆ ਸੀ, ਮਨ ਇੱਥੋਂ ਪ੍ਰਾਪਤ ਹੋਇਆ। ਮਨ ਮਾਂ ਨੇ ਦਿੱਤਾ, ਮਨ ਪਿਓ ਨੇ ਦਿੱਤਾ, ਮਨ ਪੁਸਤਕਾਂ ਨੇ ਦਿੱਤਾ, ਮਨ ਕਬਿਰਦੇ ਨੇ ਦਿੱਤਾ, ਮਨ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨੇ ਦਿੱਤਾ, ਮਨ ਮਿੱਤਰਾਂ ਨੇ ਦਿੱਤਾ, ਮਨ ਸੰਗਤ ਨੇ ਦਿੱਤਾ। ਪਰ ਮਨ ਕਿਤਨਾ ਵੱਡਾ ਹੋ ਗਿਆ ਕਿ ਮਨ ਨੂੰ ਖੋਜਣ ਗਿਆ ਬੰਦਾ ਗੁਆਚ ਜਾਂਦਾ ਪਰ ਮਨ ਦਾ ਪਤਾ ਨਹੀਂ ਚੱਲਦਾ ਕਿੱਥੋਂ ਤੱਕ ਹੈ। ਕਬੀਰ ਜੀ ਕਹਿੰਦੇ ਖੋਜੋ ਇਸ ਮਨ ਨੂੰ, ਮੈਂ ਮਹਾਤਮਾ ਕੋਲ ਮੈਨੂੰ ਮਾਰਾ ਵੱਡਿਆਂ ਨੇ ਕਹਿਣ ਲੱਗੇ ਜਾ ਵਿਨਾਸ ਪੜ ਗਿਆ। ਅੰਮ੍ਰਿਤਸਰ ਵਿੱਚ ਇੱਕ ਸੰਤ ਰਹਿੰਦੇ ਨੇ, ਪੱਬੀ ਘਾਟ ਦੇ ਲਾਗੇ ਇੱਕ ਮੰਦਰ ਹੈ, ਉਹਨਾਂ ਕੋਲ ਮੈਨੂੰ ਭੇਜ ਦਿੱਤਾ। ਕਹਿਣ ਲੱਗੇ ਜਾ ਉਹਨਾਂ ਤੋਂ ਵਿਨਾਸ ਪੜ ਕੇ ਆਉਣਾ। ਮੈਂ ਗਿਆ, ਮੈਂ ਉਹਨਾਂ ਤੋਂ ਸਵਾਲ ਕੀਤਾ, ਮੈਂ ਕਿਹਾ ਜੀ ਮੈਂ ਕੁਝ ਪੜ੍ਹਨਾ ਚਾਹੁੰਦਾ। ਕਹਿੰਦੇ ਕੀ ਪੜ੍ਹਨਾ? ਮੈਂ ਕਿਹਾ ਵਿਨਾਸ ਦੀ ਕਿਰਪਾ ਕਰਦੇ, ਮਹਾਰਾਜ ਨੇ ਭੇਜਿਆ ਹੈ। ਉਹਨਾਂ ਨਾਲ ਮਹਾਰਾਜ ਜੀ ਨਾਲ ਉਹਨਾਂ ਦਾ ਪਿਆਰ ਸੀ, ਸਨਾਤਨੀ ਸਾਧੂ ਸਨ, ਸਨਾਤਨ ਧਰਮ ਨਾਲ ਪ੍ਰੇਮ ਕਰਨ ਵਾਲੇ, ਪਰ ਉਹਨਾਂ ਮਹਾਂਪੁਰਸ਼ਾਂ ਨਾਲ ਆਪਸ ਵਿੱਚ ਪਿਆਰ ਸੀ। ਕਹਿਣ ਲੱਗੇ ਇੱਕ ਗੱਲ ਤੈਨੂੰ ਦੱਸ ਦਿੰਦੇ, ਜਿਹਨੇ ਮਨ ਨੂੰ ਸਮਝ ਲਿਆ ਸਭ ਕੁਝ ਜਾਣ ਲਿਆ। ਮੈਂ ਕਿਹਾ ਮਨ ਕੀ ਕਹੋਗੇ ਮਨ ਨੂੰ? ਕਹਿੰਦੇ ਮਨ ਦਾ ਦੱਸਾ ਕੀ? ਮੈਂ ਕਿਹਾ ਦੱਸੋ। ਕਹਿਣ ਲੱਗੇ ਇੱਕ ਕੇਸ ਲੈ ਲਈਏ, ਇੱਕ ਕੇਸ ਨੂੰ ਲੈ ਕੇ ਲੰਬੇ ਰੁੱਖ ਇਹਦੇ 300 ਟੁਕੜੇ ਕਰ ਦਈਏ ਤੇ ਮਨ ਮੰਨੇ। ਹੁਣ ਤੁਸੀਂ ਸੋਚੋ, ਜੇ ਖੁਰਦਬੀਨ ਲੈ ਕੇ ਵੀ 300 ਟੁਕੜੇ ਕਰਨਾ ਚਾਹੋ ਕੇਸ ਦੇ, ਤਾਂ ਨਹੀਂ ਹੋ ਸਕਦੇ ਲੰਬੇ ਰੁੱਖ। ਉਹਦੇ ਨਾਲ ਵੀ 300 ਟੁਕੜੇ ਨਹੀਂ ਕਰ ਸਕੋਗੇ। ਮੈਂ ਕਿਹਾ ਫਿਰ ਇਹ ਤਾਂ ਕੁਛ ਵੀ ਨਹੀਂ। ਕਹਿੰਦੇ ਬਸ ਇਹੀ ਮਨ ਹੈ, ਸੰਕਲਪਾਂ ਤੇ ਵਿਕਲਪਾਂ ਦੇ ਇਕੱਠ ਦਾ ਨਾਮ ਮਨ ਹੈ। ਪਰ ਸਿਆਣੇ ਪੁਰਸ਼ਾਂ ਨੇ ਮਨ ਦੇ ਚਾਰ ਭੇਦ ਕਲਪੇ ਨੇ, ਇੱਕ ਮਨ, ਬੁੱਧੀ, ਚਿੱਤ ਤੇ ਹੰਕਾਰ। ਮਨ ਹੀ ਇਹਨਾਂ ਵਿੱਚ ਬਦਲਦਾ ਰਹਿੰਦਾ। ਕਦੇ ਤੁਸੀਂ ਗਏ ਹੋ ਕੋਈ ਸੁੰਦਰ ਫੁੱਲ ਤੱਕੇ ਨੇ, ਮਨ ਨੇ ਤੱਕ ਲਏ, ਤੁਸੀਂ ਰੁਕ ਗਏ, ਰੁਕ ਕੇ ਉਹਨਾਂ ਫੁੱਲਾਂ ਵੱਲ ਵੇਖਣਾ ਸ਼ੁਰੂ ਕਰ ਦਿੱਤਾ, ਤੁਹਾਡੇ ਅੰਦਰ ਵਿਚਾਰ ਚੱਲ ਪਿਆ ਫੁੱਲ ਕਿੱਥੋਂ ਆਏ ਨੇ। ਉਦੋਂ ਮਨ ਮਨ ਨਹੀਂ ਰਿਹਾ, ਉਦੋਂ ਮਨ ਬੁੱਧੀ ਵਿੱਚ ਬਦਲ ਗਿਆ। ਫਿਰ ਤੁਸੀਂ ਘਰ ਚਲੇ ਗਏ, ਤੁਹਾਡੇ ਘਰ ਵਿੱਚ ਜਾ ਕੇ ਵੀ ਵਾਰ ਵਾਰ ਫੁੱਲ ਤੁਹਾਨੂੰ ਯਾਦ ਆਉਂਦੇ ਰਹੇ, ਉਦੋਂ ਮਨ ਬੁੱਧੀ ਨਹੀਂ ਰਿਹਾ, ਉਦੋਂ ਮਨ ਚਿੱਤ ਵਿੱਚ ਬਦਲ ਗਿਆ। ਚੇਤਾ ਮਨ ਬੁੱਧੀ ਚਿੱਤ ਤੇ ਚੌਥਾ ਹੈ ਅਹੰਕਾਰ। ਫਿਰ ਕੋਈ ਸਮਾਂ ਆਇਆ, ਤੁਸੀਂ ਉਹਨਾਂ ਫੁੱਲਾਂ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ। ਹੁਣ ਤੁਸੀਂ ਸਾਰਿਆਂ ਨੂੰ ਦੱਸਦੇ ਮੇਰੇ ਕੋਲ ਫੁੱਲ ਨੇ, ਬੜੇ ਵਧੀਆ ਫੁੱਲਾਂ ਨੇ ਤਾਂ ਲੈਂਦੇ, ਉਦੋਂ ਕੋਈ ਮਨ ਹੰਕਾਰ ਵਿੱਚ ਬਦਲ ਗਿਆ। ਸੋ ਮਨ ਦੇ ਇਹ ਚਾਰ ਭੇਦ ਨੇ, ਮਨ, ਬੁੱਧ, ਚਿੱਤ ਤੇ ਹੰਕਾਰ। ਮਨ ਨੂੰ ਤੁਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹੋ, ਇੱਕ ਨੂੰ ਅਚੇਤ ਮਨ ਤੇ ਦੂਸਰੇ ਨੂੰ ਸੁਚੇਤ ਮਨ ਕਹਿੰਦੇ, ਜਿਸ ਨੂੰ ਤੁਸੀਂ ਇੰਗਲਿਸ਼ ਵਿੱਚ ਕਾਨਸ਼ੀਅਸ ਤੇ ਸਬ ਕਾਨਸ਼ੀਅਸ ਕਹਿੰਦੇ। ਗੁਰਬਾਣੀ ਨੇ ਉਸਨੂੰ ਹੀਅਰ ਤੇ ਤਨ ਹੀਅਰ ਕਿਹਾ। ਇੱਕ ਮਨ ਨਾਲ ਮਾਂ ਘਰ ਵਿੱਚ ਝਾੜੂ ਦਿੰਦੀ ਹੈ, ਉਧਰ ਚੌਥੇ ਕਮਰੇ ਵਿੱਚ ਬੱਚਾ ਚੀਕ ਮਾਰਦਾ ਹੈ ਮੁੰਡੇ ਵਿੱਚ ਪਿਆ, ਮਾਂ ਝੱਟ ਝਾੜੂ ਸੁੱਟਦੀ ਉੱਥੇ ਪਹੁੰਚ ਜਾਂਦੀ। ਉਹ ਤਨ ਹੀਅਰ ਦਾ ਕੰਮ ਹੈ, ਚੀਕ ਤਨ ਹੀਅਰ ਨੇ ਸੁਣੀ ਹੈ, ਇਹ ਤਾਂ ਝਾੜੂ ਦੇ ਰਹੀ ਸੀ। ਆਪ ਜਿਸ ਨੂੰ ਆਪਾਂ ਸੁਰਤ ਕਹਿੰਦੇ, ਸੁਰਤ ਉੱਥੇ ਟਿੱਕੀ ਸੀ ਬੱਚੇ ਵਿੱਚ। ਤਾਂ ਉਹ ਤਨ ਹੀਅਰ ਜਦੋਂ ਈਸ਼ਵਰ ਨਾਲ ਜੁੜਦਾ ਹੈ ਉਦੋਂ ਰੱਬ ਦੀ ਪ੍ਰਾਪਤੀ ਹੁੰਦੀ ਹੈ, ਬਾਹਰਲੇ ਮਨ ਨਾਲ ਕੁਛ ਨਹੀਂ। ਬਾਣੀ ਨੇ ਜ਼ਿਕਰ ਕੀਤਾ ਰੱਤਾ ਸੱਚ ਨਾਮ ਤਲ ਹੀਅਲ, ਸੋ ਗੁਰ ਪਰਮਲ ਕਹੀ ਹੈ, ਜਾਂ ਕਿ ਵਾਸ ਬਨਸਪਤ ਸੌਰਾ ਤਾਸ ਕਰਨ ਲਿਵ ਰਹੀ ਹੈ। ਮਨ ਬੰਦੇ ਨੂੰ ਇੱਥੋਂ ਪ੍ਰਾਪਤ ਹੁੰਦਾ ਹੈ, ਮਨ ਇੱਥੇ ਹੀ ਰਹਿ ਜਾਂਦਾ ਹੈ, ਜਿਹੜੇ ਮਨ ਦੇ ਕੀਤੇ ਹੋਏ ਕਰਮ ਵਾਸ਼ਨਾਵਾਂ ਨੇ ਜਿਹੜੀਆਂ ਉਹ ਆਤਮਾ ਦੇ ਨਾਲ ਚੱਲੀਆਂ ਜਾਂਦੀਆਂ ਨੇ। ਉਹ ਕਬੀਰ ਜੀ ਇਹ ਗੱਲ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਐ ਭਾਈ ਕੋਈ ਇਸ ਮਨ ਨੂੰ ਖੋਜਣਾ ਕਰੋ। ਅਗਲੀ ਪੰਕਤੀ ਸਵਾਲ ਕਰਦੇ ਨੇ ਕਿ ਕਿਉਂ ਖੋਜੋ, ਉਹ ਦੱਸ ਰਹੇ ਨੇ,
ਤਨ ਛੁੱਟੇ ਮਨ ਕਹਾਂ ਸਮਾਈ।
ਕਹਿੰਦੇ ਨੇ ਜਦੋਂ ਇਹ ਤਨ ਛੁੱਟਦਾ ਹੈ, ਜਦੋਂ ਇਹ ਸਰੀਰ ਛੁੱਟ ਜਾਂਦਾ, ਫਿਰ ਮਨ ਕਿੱਥੇ ਸਮਾ ਜਾਂਦਾ? ਮਨ ਤਾਂ ਇੱਥੋਂ ਹੀ ਪੈਦਾ ਹੋਇਆ। ਮਨ ਨਾਲ ਸੋਚ ਕੇ ਬੰਦਾ ਫੈਸਲੇ ਕਰਦਾ, ਮਨ ਦਾ ਕਿਹਾ ਹੀ ਸਭ ਕੁਝ ਕਰਦਾ। ਮਨ ਦਾ ਸੁਭਾਵ ਤਾਂ ਪਰਸੋਂ ਤੁਸੀਂ ਪੜ੍ਹ ਕੇ ਆਇਓ, ਮਨ ਦਾ ਸੁਭਾਵ ਮਨੈ ਵਿਆਪੀ, ਮਨੈ ਮਾਰ ਕੌਣ ਸਿਰ ਤਾਪੀ, ਕੌਣ ਸੋ ਮਨ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿ ਸਾਰੈ, ਮਨ ਅੰਤਰ ਬੋਲਾ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਤੋ ਇਹ ਬਾਣੀ ਇਹ ਗੱਲ ਦੱਸ ਰਹੀ ਹੈ ਕਿ ਇਹ ਮਨ ਜਿਹੜਾ ਹੈ, ਤਨ ਛੁੱਟੇ ਮਨ ਕਹਾਂ ਸਮਾਈ। ਜਦੋਂ ਤਨ ਛੁੱਟਦਾ ਹੈ, ਜਦੋਂ ਜੀਵ ਦੇ ਤਨ ਤੋਂ ਪ੍ਰਾਣ ਨਿਆਰੇ ਹੋ ਜਾਂਦੇ ਨੇ, ਉਦੋਂ ਇਹ ਮਨ ਕਿੱਥੇ ਜਾਂਦਾ ਹੈ? ਅਨੇਕਾਂ ਵਾਸ਼ਨਾਵਾਂ ਲੈ ਕੇ ਇਹਦੀ ਆਤਮਾ ਚਲੀ ਜਾਂਦੀ। ਜਿਹੜੇ ਮਨ ਦੇ ਸੰਕਲਪ ਸੀ, ਤਲ ਹੀਅਲ ਵਿੱਚ ਵਸੇ ਸੀ ਜਿਹੜੇ, ਉਹਨਾਂ ਨੂੰ ਲੈ ਕੇ ਆਤਮਾ ਨਿਕਲ ਗਈ। ਜਦੋਂ ਆਖਰੀ ਸਵਾਸ ਇਹਦਾ ਨਿਕਲਿਆ, ਫਿਰ ਉਹਨਾਂ ਸੰਕਲਪਾਂ ਕਰਕੇ ਇਹਦਾ ਪੁਨਰ ਜਨਮ ਹੁੰਦਾ, ਜਿਹਨੂੰ ਅਸੀਂ ਦੁਬਾਰਾ ਜਨਮ। ਬਾਣੀ ਚ ਜਿਤਰਾ ਹੈ ਨਾ, ਅੰਤਕਾਲ ਜੋ ਮੰਦਰ ਸਿਮਰਾ ਐਸੀ ਚਿੰਤਾ ਮੈਂ ਜਿਮਰਾ, ਪ੍ਰੇਤ ਜੋ ਵਲ ਵਾਲ ਉਤਰਾ, ਜੋ ਅੰਤ ਸਮੇਂ ਜਿਸ ਦਾ ਅਖੀਰਲਾ ਸਵਾਸ ਮਕਾਨਾਂ ਵੱਲ ਵੇਖਿਆ, ਹਾਏ ਮੈਂ ਇਹ ਮਕਾਨ ਛੱਡ ਕੇ ਜਾ ਰਿਹਾ ਹਾਂ, ਉਹ ਪ੍ਰੇਤ ਦੀ ਜੋਨ ਵਿੱਚ ਪੈਂਦਾ। ਅੰਤ ਦੇ ਸਮੇਂ ਇਸਤਰੀ ਨੂੰ ਸਿਮਰਦਾ ਹੈ, ਉਹ ਗੁਰਬਾਣੀ ਇਹ ਗੱਲ ਦੱਸਦੀ ਵੇਸਵਾ ਦੀ ਜੋਨ ਵਿੱਚ ਪੈਂਦਾ ਹੈ। ਅੰਤ ਦੇ ਸਮੇਂ ਜਿਹੜਾ ਪੁੱਤਰਾਂ ਦਾ ਸਿਮਰਨ ਕਰਦਾ ਹੈ, ਉਹ ਸੂਰ ਦੀ ਜੋਨ ਵਿੱਚ ਪੈਂਦਾ ਹੈ। ਅੰਤ ਦੇ ਸਮੇਂ ਜੋ ਨਿਰੰਕਾਰ ਦਾ ਸਿਮਰਨ ਕਰਦਾ ਹੈ, ਭਗਤ ਤਰਲੋਚਨ ਜੀ ਕਹਿੰਦੇ ਨੇ, ਭਗਤ ਤਰਲੋਚਨ ਤੇ ਨਿਰਮੁਕਤਾ ਇਕੰਦਰ ਵਾਸਤੇ ਦੇ ਬਸੈ। ਕੋਈ ਵਿਅਕਤੀ ਮੁਕਤ ਹੋ ਸਕਦਾ ਜਿਹੜਾ ਅੰਤ ਸਮੇਂ ਸਿਮਰਨ ਕਰਦਾ ਮਰੇਗਾ। ਅੰਤ ਸਮੇਂ ਸਿਮਰਨ ਕਰਦਾ ਤਾਂ ਹੀ ਮਰੇਗਾ ਨਾ, ਜੇ ਜੀਵਨ ਭਰ ਸਿਮਰਨ ਕੀਤਾ ਹੋਵੇਗਾ ਤਾਂ ਹੀ ਸਿਮਰਨ ਯਾਦ ਆਏਗਾ ਅੰਤ ਸਮੇਂ। ਤੇ ਜਦੋਂ ਜ਼ਿੰਦਗੀ ਵਰਤ, ਵਾਹਿਗੁਰੂ ਵੀ ਨਹੀਂ ਕਿਹਾ, ਫਿਰ ਅੰਤ ਸਮੇਂ ਸਿਮਰਨ ਕਿਵੇਂ ਯਾਦ ਆਏਗਾ? ਫਿਰ ਆ ਜਿਤਨੀਆਂ ਟੇਢੀਆਂ ਮੇਢੀਆਂ ਜੁਨਾਂ ਨੇ, ਜਿਹਨਾਂ ਨੂੰ ਤਰਗਰ ਜੋਨ ਕਹਿੰਦੇ, ਕੋਈ ਜੋਨਾਂ ਪ੍ਰਾਪਤ ਹੁੰਦੀਆਂ ਨੇ। ਤਾਂ ਕਬੀਰ ਜੀ ਇਹ ਗੱਲ ਕਹਿੰਦੇ ਨੇ ਕਿ ਭਾਈ ਖੋਜੋ ਇਹ ਮਨ ਕੀ ਹੈ, ਜਦੋਂ ਤਨ ਛੁੱਟ ਜਾਂਦਾ ਫਿਰ ਮਨ ਕਿੱਥੇ ਸਮਾਉਂਦਾ ਹੈ?
ਗੁਰਪ੍ਰਸਾਦੀ ਜੈ ਦਿਓ ਨਾਮਾ,
ਕਹਿੰਦੇ ਜੈ ਦਿਓ ਭਗਤ ਅਤੇ ਨਾਮ ਦੇਵ ਭਗਤ ਗੁਰੂ ਦੀ ਕਿਰਪਾ ਨਾਲ।
ਭਗਤ ਕੈ ਪ੍ਰੇਮ ਇਹੀ ਹੈ ਜਾਨਾ,
ਇਹਨਾਂ ਨੇ ਭਗਤੀ ਦੇ ਪ੍ਰੇਮ ਨਾਲ ਇਸ ਮਨ ਨੂੰ ਜਾਣ ਲਿਆ, ਇਸ ਮਨ ਤੱਕ ਪਹੁੰਚ ਗਏ, ਇਹਨਾਂ ਨੇ ਆਪਣੇ ਮਨ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਵਸਾ ਲਿਆ। ਅਸੀਂ ਪੜ੍ਹਦੇ ਹਾਂ ਨਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਪਣੇ ਮਨ ਨੂੰ ਲੀਨ ਕਰ ਲਿਆ ਪਰਮੇਸ਼ਵਰ ਨਾਲ, ਤੇ ਫਿਰ ਹੋਇਆ ਕਿ ਨਤੀਜਾ, ਆਠ ਨਾਮ ਤੋਂ ਸ਼ੀਪਰ ਹੋਇਆ ਲਖੀਣਾ, ਧੇਲੇ ਦਾ ਸ਼ੀਵਾ ਬਾਣੀ ਕਹਿੰਦੀ ਲੱਖਾਂ ਦਾ ਬਣ ਗਿਆ। ਦੁਨਨਾ ਤਨਨਾ ਤਿਆਗ ਕੇ ਪ੍ਰੀਤ ਕਰਨ ਕਬੀਰਾ, ਨੀਚ ਕੋਲੋਂ ਡੋਲਾਹਰਾ ਧੋ ਗੁਣੀ ਜਹੀਰਾ, ਰਵਿਦਾਸ ਤੋਂ ਹੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁੱਧ ਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਨੇ ਗਣਿਆ, ਇਹ ਮੈਨੂੰ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਰਤ। ਜਦੋਂ ਮਰ ਜਾਂਦੇ ਤਾਂ ਕਬੀਰ ਜੀ ਕਹਿੰਦੇ, ਗੁਰਪ੍ਰਸਾਦੀ ਜੈ ਦਿਓ ਨਾਨਾ, ਭਗਤ ਕਾ ਪ੍ਰੇਮ ਇਨਹੀ ਹੈ ਜਾਨਾ, ਇਹਨਾਂ ਨੇ ਪ੍ਰੇਮਾ ਭਗਤੀ ਕਰਕੇ ਇਹਨਾਂ ਜੀਵਾਂ ਨੇ, ਇਹਨਾਂ ਲੋਕਾਂ ਨੇ ਮਨ ਨੂੰ ਜਾਣ ਲਿਆ, ਮਨ ਦੁਆਰਾ ਈਸ਼ਵਰ ਨੂੰ ਜਾਣ ਲਿਆ। ਭਾਈ
ਇਸ ਮਨ ਕੋ ਨਹੀਂ ਆਵਨ ਜਾਨਾ,
ਕਹਿੰਦੇ ਨੇ ਫਿਰ ਜਿਸ ਨੇ ਮਨ ਨੂੰ ਜਾਣ ਲਿਆ, ਉਸ ਮਨ ਜੀਵ ਨੂੰ ਫਿਰ ਸੰਸਾਰ ਤੇ ਆਉਣਾ ਜਾਣਾ ਨਹੀਂ ਪੈਂਦਾ, ਕਿਉਂਕਿ ਉਹ ਈਸ਼ਵਰ ਵਿੱਚ ਲੀਨ ਹੋ ਜਾਂਦਾ ਹੈ, ਉਹਦੀ ਪਰਮੇਸ਼ਵਰ ਨਾਲ ਉਹ ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ, ਉਹ ਸੰਪੂਰਨ ਹੋ ਜਾਂਦਾ ਹੈ, ਅਧੂਰਾ ਨਹੀਂ ਮਰਦਾ। ਤਾਂ ਕਬੀਰ ਜੀ ਕਹਿੰਦੇ ਨੇ ਉਹਨੂੰ ਫਿਰ ਸੰਸਾਰ ਤੇ ਆਉਣਾ ਜਾਣਾ ਨਹੀਂ ਹੁੰਦਾ। ਭਾਈ
ਜਿਸ ਦਾ ਭਰਮ ਗਿਆ ਤਨ ਸਾਚ ਪਛਾਣਾ,
ਤੇ ਜਿਨ੍ਹਾਂ ਨੇ ਅੰਦਰੋਂ ਭੁਲੇਖਾ ਨਿਕਲ ਗਿਆ, ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਨੇ ਅੰਦਰੋਂ ਭੁਲੇਖਾ ਨਿਕਲ ਗਿਆ, ਜਿਨ੍ਹਾਂ ਦਾ ਭੁਲੇਖਾ ਨਿਕਲ ਗਿਆ ਉਹਨਾਂ ਨੇ ਸੱਚ ਸਰੂਪ ਪਰਮੇਸ਼ਵਰ ਨੂੰ ਪਛਾਣ ਲੈਣਾ ਕੀਤਾ।
ਇਸ ਮਨ ਕੋ ਰੂਪ ਨਾ ਰੇਖਿਆ ਕਾਈ,
ਕਹਿੰਦੇ ਭਾਈ ਇਸ ਮਨ ਦਾ ਨਾ ਕੋਈ ਰੂਪ ਹੈ, ਨਾ ਇਸ ਮਨ ਦੀ ਕੋਈ ਕੱਚ ਮੱਛ ਆਦਿਕ ਰੇਖਾ ਹੈ, ਪਾਥਾਂ ਦੀਆਂ ਰੇਖਾ ਦੇ ਨਾਮ ਨੇ, ਮੱਛ ਰੇਖਾ ਕੱਚ ਰੇਖਾ ਰੇਖਾਵਾਂ ਦੇ ਹੱਥਾਂ ਨੇ। ਜੋਤਿਸ਼ ਵਿਦਿਆ ਦੇ ਬਾਹਰ ਇੱਕ ਹਿੰਦੁਸਤਾਨ ਵਿੱਚ ਇੱਕ ਸੰਪਰਦਾਇ ਹੈ ਜਿਸ ਨੂੰ ਸਮੁੰਦਰੀਕ ਮੱਤ ਕਹਿੰਦੇ, ਸਮੁੰਦਰੀਕ ਮੱਤ, ਉੱਥੋਂ ਇਹ ਜੋਤਿਸ਼ ਵਿਦਿਆ ਸ਼ੁਰੂ ਹੋਈ। ਪਰ ਉਹ ਲੋਕ ਇਹਨਾਂ ਰੇਖਾਵਾਂ ਦੀ ਜਾਣਕਾਰੀ ਰੱਖਦੇ ਨੇ, ਪਰ ਅੱਜ ਤਾਂ ਹਰ ਬੰਦਾ ਚਾਰ ਪੁਸਤਕਾਂ ਪਾਮਿਸਟਰੀ ਦੀ ਪੜ੍ਹ ਕੇ ਮੰਨ ਲੈਂਦਾ ਕਿ ਮੈਂ ਪਾਮਿਸਟਰੀ ਨੂੰ ਜਾਣਦਾ ਹਾਂ, ਮੈਨੂੰ ਹੱਥ ਦੀਆਂ ਰੇਖਾਵਾਂ ਦਾ ਗਿਆਨ ਹੈ, ਮੈਨੂੰ ਮਸਤਕ ਦੀਆਂ ਰੇਖਾਵਾਂ ਦਾ ਗਿਆਨ ਹੈ, ਮੈਨੂੰ ਪੈਰ ਦੀਆਂ ਰੇਖਾਵਾਂ ਦਾ ਗਿਆਨ ਹੈ, ਪਰ ਉਹ ਸਮੁੰਦਰੀ ਮੱਤ ਤੋਂ ਜਿੱਥੋਂ ਇਹ ਗੱਲ ਚਲੀ ਹੈ, ਤਾਂ ਉਹਨਾਂ ਵਿੱਚ ਕਬੀਰ ਜੀ ਕਹਿੰਦੇ ਨੇ ਉਸ ਗੱਲ ਨੂੰ ਲੈ ਕੇ, ਇਸ ਮਨ ਦਾ ਨਾ ਕੋਈ ਰੂਪ ਹੈ ਇਹਨੂੰ ਕੋਈ ਦੇਖ ਸਕੇ, ਨਾ ਇਹਦੀ ਕੋਈ ਰੇਖਾ ਹੈ ਕਿ ਇਹਨੂੰ ਕੋਈ ਪੜ੍ਹ ਸਕੇ, ਦੱਸ ਸਕੇ ਕਿ ਇਹਦੇ 'ਚ ਆਹ ਰੇਖਾ ਉਪਜੀ ਹੈ, ਇਸ ਕਰਕੇ ਇਹਦਾ ਫਲ ਆਹ ਹੋਏਗਾ, ਇਹ ਮਨ ਤਾਂ ਖਿਣਵੇਂ ਅਵਰ ਖਿਣਵੇਂ, ਮਨ ਦਾ ਪਤਾ ਨਹੀਂ ਚੱਲਦਾ, ਕਦੋਂ ਰਾਜਾ ਛਤਰਪਦ ਕਦੋਂ ਭਿਖਾਰੀ, ਕਦੇ ਇਹਦਾ ਸੁਭਾਅ ਕਿਵੇਂ ਹੁੰਦਾ, ਕਦੇ ਕਿਵੇਂ ਹੁੰਦਾ, ਕਦੇ ਦਾਨੀ ਬਣ ਬੈਠਦਾ, ਕਦੇ ਭਿਖਾਰੀ ਬਣ ਬੈਠਦਾ, ਕਦੇ ਲੋਕਾਂ ਤੋਂ ਖੋਣ ਲੱਗ ਜਾਂਦਾ, ਕਦੇ ਦਾਨ ਕਰਨ ਲੱਗ ਜਾਂਦਾ, ਕਦੇ ਆਪਣੇ ਆਪ ਨੂੰ ਬੁਰਾ ਕਹਿ ਕੇ ਨਿੰਦਣ ਲੱਗ ਜਾਂਦਾ, ਕਦੇ ਕਹਿੰਦਾ ਮੇਰੇ ਵਰਗਾ ਹੈ ਹੀ ਕੋਈ, ਉਸ ਮਨ ਨੂੰ ਵਾਰ ਵਾਰ ਇਹ ਬਦਲਦਾ ਰਹਿੰਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਨਾ ਇਸ ਮਨ ਦਾ ਕੋਈ ਰੂਪ ਹੈ, ਨਾ ਇਸ ਮਨ ਦੀ ਕੋਈ ਰੇਖਾ ਹੈ ਜਿਸ ਤੋਂ ਕੋਈ ਜਾਣ ਸਕੇ।
ਹੁਕਮੇ ਹੋਇਆ ਹੁਕਮ ਬੂਝ ਸਮਾਈ,
ਪਰਮੇਸ਼ਵਰ ਦੇ ਹੁਕਮ ਨਾਲ ਹੀ ਇਹ ਮਨ ਪੈਦਾ ਹੋਇਆ ਹੈ, ਹੁਕਮ ਨੂੰ ਜਾਣ ਕੇ ਹੀ ਇਹ ਸਮਾ ਜਾਏਗਾ ਉਸ ਪਰਮੇਸ਼ਵਰ ਵਿੱਚ, ਜਿਹਨੇ ਜਦ ਹੁਕਮ ਨੂੰ ਨਹੀਂ ਜਾਣਦਾ ਉਤਨੀ ਦੇਰ ਇਸ ਮਨ ਨਹੀਂ ਸੁਣਨਾ।
ਇਸ ਮਨ ਕਾ ਕੋਈ ਜਾਣਨਾ ਹੈ ਭੇਓ,
ਕਹਿੰਦੇ ਇਸ ਮਨ ਦੇ ਭੇਦ ਨੂੰ ਕੋਈ ਅਗਰ ਜਾਣ ਲੈ, ਕਬੀਰ ਜੀ ਕਹਿੰਦੇ ਹਨ
ਇਹ ਮਨ ਲੀਨ ਭੈ ਸੁਖ ਦਿਓ,
ਬਸ ਜਾਣਿਓ ਕਿ ਇਹ ਜਿਹੜਾ ਜੀਵ ਹੈ ਇਹ ਲੀਨ ਭੈ ਮਿਲ ਜਾਏਗਾ ਉਸ ਵਿੱਚ, ਕਿਸ ਵਿੱਚ ਜੋ ਸੁਖ ਦਿਓ, ਸੁਖਾਂ ਦੇਣ ਵਾਲਾ ਪ੍ਰਕਾਸ਼ ਰੂਪ ਪਰਮੇਸ਼ਵਰ ਹੈ। ਦਿਓ ਦਾ ਅਰਥ ਹੈ ਪ੍ਰਕਾਸ਼ ਰੂਪ, ਸੁਖ ਦੇਣ ਵਾਲਾ ਜੋ ਪ੍ਰਕਾਸ਼ ਰੂਪ ਪਰਮੇਸ਼ਵਰ ਹੈ, ਕਬੀਰ ਜੀ ਕਹਿੰਦੇ ਉਸ ਨਾਲ ਇਹ ਮਨ ਲੀਨ ਹੋ ਜਾਏਗਾ, ਜੀਵ ਉਹਦੇ ਚ ਅਪੇਦ ਹੋ ਜਾਏਗਾ।
ਜੀਓ ਇਹ ਕਰ ਸਗਲ ਸਰੀਰਾ,
ਕਹਿੰਦੇ ਨੇ ਉਹ ਆਪ ਸਿੱਖ ਹੈ ਅਤੇ ਸਾਰੇ ਸਰੀਰ ਉੱਤੇ ਨੇ, ਸਾਰੇ ਸਰੀਰਾਂ ਵਿੱਚ ਉਹ ਨਿਵਾਸ ਕਰਦਾ ਹੈ ਪਰ ਇੱਕ ਹੈ। ਬਾਣੀ ਕਹਿੰਦੀ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਇੱਕ ਹੈ, ਫਿਰ ਅਨੇਕ ਹੈ, ਅਨੇਕ ਹੈ, ਫਿਰ ਇੱਕ ਹੈ। ਉਹ ਇੱਕ ਵੀ ਹੈ, ਅਨੇਕ ਵੀ ਹੈ, ਅਨੇਕ ਤੋਂ ਫਿਰ ਇੱਕ ਹੈ। ਜਦੋਂ ਉਹ ਅਨਕ ਰੂਪ ਖਿਣਵਾ ਹੈ ਕੁਦਰਤ ਹਰ ਦਾ ਅਨੇਕਾਂ ਰੂਪ ਆਪਣੇ ਬਣਾ ਲੈਂਦਾ ਹੈ, ਫਿਰ ਉਹ ਜਦੋਂ ਆਪਣੀ ਖੇਲ ਨੂੰ ਸੰਕੋਚਦਾ ਤਾਂ ਫਿਰ ਇੱਕ ਰਹਿ ਜਾਂਦਾ ਹੈ। ਤੋ ਕਬੀਰ ਜੀ ਕਹਿੰਦੇ ਨੇ ਜੀਓ ਏਕ ਅਰ ਸਗਲ ਸਰੀਰਾ, ਇੱਕ ਈਸ਼ਵਰ ਹੈ ਅਰ ਸਾਰੇ ਸਰੀਰਾਂ ਵਿੱਚ ਬਿਰਾਜਮਾਨ ਹੈ।
ਇਸ ਮਨ ਕੋ ਰਵ ਰਹੇ ਕਬੀਰਾ,
ਕਬੀਰ ਜੀ ਕਹਿੰਦੇ ਨੇ ਭਾਈ ਮੈਂ ਉਸੇ ਮਨ ਨੂੰ ਜੋ ਸਾਰੇ ਵਿੱਚ ਬਿਰਾਜਮਾਨ ਈਸ਼ਵਰ ਹੈ ਉਹਨੂੰ ਮੈਂ ਆਪਣੇ ਮਨ ਵਿੱਚ ਰਵ ਰਹੇ ਉਚਾਰਨ ਕਰ ਰਿਹਾ ਹਾਂ, ਉਹਦਾ ਮੈਂ ਆਪਣੇ ਮਨ ਵਿੱਚ ਧਿਆਨ ਕਰਦਾ ਹਾਂ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸਿਆ ਹੈ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਗੁਰੂ ਕੇ ਦਰ ਦਾ ਕੁਖਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਤੋਂ ਸੁਣਨਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਦਾ ਆਪੇ ਮੇਲੇ।
ਜੀਓ ਏ ਕਰ ਸਗਲ ਸਰੀਰਾ, ਇਸ ਮਨ ਕੋ ਰਵ ਰਹੇ ਕਬੀਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।